ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਹਰ ਜੀਓ ਤੁਧਨ ਸਦਾ ਸਲਾਹੀ ਪਿਆਰੇ ਜੇਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰ ਹੈ ਤੂੰ ਸੁਆਮੀ ਜਾਣੋ ਬਰਸ ਪਚਾਸਾ ਹਰ ਜੀਓ ਤੁਧਨ ਸਦਾ ਸਲਾਹੀ ਪਿਆਰੇ ਜੇਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰ ਹੈ ਤੂੰ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪਰਗਾਸਾ ਹਰ ਜੀਓ ਤੁਮ ਆਪੇ ਦੇਹੋ ਬੁਝਾਈ ਹਰ ਜੀਓ ਤੁਧ ਵਿਟੋ ਵਾਰਿਆ ਸਦਹੀ ਤੇਰੇ ਨਾਮ ਵਿਟੋ ਬਲ ਜਾਈ ਹਰ ਜੀਓ ਤੁਮ ਆਪੇ ਦੇਹੋ ਬੁਝਾਈ ਹਰ ਜੀਓ ਤੁਧ ਵਿਟੋ ਵਾਰਿਆ ਸਦਹੀ ਤੇਰੇ ਨਾਮ ਵਿਟੋ ਬਲ ਜਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰੂ ਪਾਤਸ਼ਾਹਾਂ ਜੀ ਦੀ ਨਿਵਾਜੀ ਹੋਈ ਮੁਕੱਦਸ ਧਰਤੀ ਤੇ ਅਦਬ ਭਾਵ ਨਾਲ ਸਜੀ ਸਾਧ ਸੰਗਤ ਬੜੀ ਉਤਸੁਕਤਾ ਨਾਲ ਦੁਨੀਆਂ ਭਰ ਵਿੱਚ ਵਸਦੇ ਸਿੱਖੀ ਦੇ ਕੇਂਦਰ ਨਾਲ ਜੁੜੇ ਹੋਏ ਦਿਨ ਰਾਤ ਜਿਹੜੇ ਅਰਦਾਸ ਕਰਦੇ ਹੈ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਦੀ ਦਰਸ਼ਨਾਂ ਦੀ ਤਲਬ ਜਿਨ੍ਹਾਂ ਦੇ ਅੰਦਰ ਹੈ ਤੋ ਬੜੀ ਭਾਵਨਾ ਦੇ ਨਾਲ ਗੁਰੂ ਦੇ ਹੁਕਮ ਦੀ ਉਡੀਕ ਕਰਦੇ ਹੈ। ਸਤ ਸੰਗਤ ਜਿੱਥੇ ਸਾਡੇ ਵਾਸਤੇ ਰੂਹਾਨੀ ਲਾਹਾ ਹੁੰਦਾ ਹੈ ਉੱਥੇ ਸਾਡੀ ਇਹ ਕੌਮੀ ਏਕਤਾ ਦਾ ਇੱਕ ਸੂਤਰਧਾਰ ਹੈ। ਸਾਡੇ ਪੁਰਖਿਆਂ ਨੇ ਮਰਿਆਦਾ ਦੀ ਘਾਟ ਕਰਦਿਆਂ ਜੋ ਅਰਦਾਸ ਦੇ ਬੋਲ ਲਿਖੇ ਉਹ ਬਹੁਤ ਅਨਮੋਲ ਹਨ। ਸੰਸਾਰ ਵਿੱਚ ਵਸਦਾ ਸਿੱਖ ਆਪਣੇ ਕੇਂਦਰ ਨਾਲ ਆਪਣੇ ਧੁਰੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦੀਰ ਦੀ ਜਗਿਆਸਾ ਪ੍ਰਗਟ ਕਰਦਾ ਮੰਗ ਕਰਦਾ ਹੋਇਆ ਸਦਾ ਜੁੜਿਆ ਰਹਿੰਦਾ ਸਾਧ ਸੰਗਤ। ਸੋ ਜਿੱਥੇ ਜਿੱਥੇ ਤੁਸੀਂ ਬੈਠੇ ਹੋ ਜਦੋਂ ਗੁਰੂ ਦੇ ਸ਼ਬਦ ਨੂੰ ਸੁਣਦੇ ਹੋ ਹੁਕਮ ਨੂੰ ਸੁਣਦੇ ਹੋ ਸੱਚਖੰਡ ਵਿੱਚੋਂ ਆਏ ਹੋਏ ਗੁਰੂ ਦੇ ਆਦੇਸ਼ ਨੂੰ ਸੁਣਦੇ ਹੋ ਰੂਹਾਨੀ ਲਾਭ ਵੀ ਮਿਲਦਾ ਤੇ ਆਪਣੇ ਮੂਲ ਨਾਲ ਵੀ ਜੁੜਦੇ ਹਾਂ ਸਾਧ ਸੰਗਤ। ਸੱਚੇ ਸਾਹਿਬ ਜੀ ਸਾਨੂੰ ਸੁਮਤ ਦੇਣ ਸੋਝੀ ਦੇਣ ਅੰਦਰ ਦਾ ਟਿਕਾਓ ਬਖਸ਼ਣ। ਮਹਾਰਾਜ ਆਪਣੇ ਸ਼ਬਦ ਦੀ ਗੋਹਜ਼ ਬਾਤ ਸਾਨੂੰ ਬੁਝਾ ਦੇਣ ਕਿਉਂਕਿ ਬੜਾ ਸਪਸ਼ਟ ਬਚਨ ਸਾਹਿਬ ਨੇ ਆਖਿਆ ਹਰ ਜੀਓ ਤੁਮ ਆਪ ਦੇਹੋ ਬੁਝਾਈ ਤੁਸੀਂ ਕਿਰਪਾ ਕਰੇ ਆਪੇ ਦੇਹੋ ਬੁਝਾਈ ਹਰ ਜੀਓ ਤੁਮ ਆਪੇ ਦੇਹੋ ਬੁਝਾਈ। ਅਸੀਂ ਨਹੀਂ ਬੁੱਝ ਸਕਦੇ ਮਹਾਰਾਜ ਇੱਕ ਡੌਰ ਪੌਰ ਇੱਕ ਕਮਲਾ ਬੰਦਾ ਜਿਹੜਾ ਹੁੰਦਾ ਨਾ ਬੌਧਿਕ ਤੌਰ ਦੇ ਉੱਤੇ ਪਾਗਲ ਬੰਦਾ ਉਹਨੂੰ ਕੋਈ ਸੂਖਮ ਬੁਝਾਰਤ ਪਾ ਦਿਓ ਤੇ ਉਹ ਨਹੀਂ ਬੁੱਝ ਸਕਦਾ। ਸੂਖਮ ਬੁਝਾਰਤਾਂ ਕਈ ਵਾਰੀ ਘਰਾਂ ਚ ਪਾਈਆਂ ਜਾਂਦੀਆਂ ਹੁੰਦੀਆਂ ਸੀ। ਅਕਸਰ ਘਰਾਂ ਦੇ ਅੰਦਰ ਤਾਰਿਆਂ ਦੀ ਛਾਵੇਂ ਜਦੋਂ ਬਜ਼ੁਰਗ ਦਾਦੇ ਦਾਦੀਆਂ ਨਾਨੇ ਨਾਨੀਆਂ ਬਾਲਾਂ ਨੂੰ ਗਲਨਾ ਲਾ ਕੇ ਸੁਣਾਉਂਦੇ ਤੇ ਬੁਝਾਰਤਾਂ ਸਾਡੇ ਸੱਭਿਆਚਾਰ ਦਾ ਇੱਕ ਹਿੱਸਾ ਸੀ, ਪੰਜਾਬੀ ਸੱਭਿਆਚਾਰ ਦਾ। ਉਹ ਬੁਝਾਰਤਾਂ ਬੌਧਿਕ ਤਲ ਦੇ ਉੱਤੇ ਬੱਚੇ ਦਾ ਵਿਕਾਸ ਕਰਦੀਆਂ ਸੀ ਵੀ ਬੁੱਧੀ ਤੀਖਣ ਹੁੰਦੀ ਸੀ ਜਦੋਂ ਬੁਝਾਰਤ ਬੁੱਝਦਾ ਸੀ, ਛੋਟੀਆਂ ਛੋਟੀਆਂ ਬੁਝਾਰਤਾਂ ਪਾਉਣੀਆਂ। ਸਾਡੀਆਂ ਪਾਠ ਪੁਸਤਕਾਂ ਦੇ ਵਿੱਚ ਬੁਝਾਰਤਾਂ ਹੁੰਦੀਆਂ ਸੀ ਸਾਧ ਸੰਗਤ, ਪੰਜਾਬੀ ਦੀਆਂ ਜਿਹੜੀਆਂ ਪਾਠ ਪੁਸਤਕਾਂ ਹੁੰਦੀਆਂ ਸੀ ਉਹਦੇ ਅੰਦਰ ਬੁਝਾਰਤਾਂ ਦੇ ਬਕਾਇਦਾ ਇੱਕ ਚੈਪਟਰ ਹੁੰਦਾ ਸੀ। ਬੌਧਿਕ ਤਲ ਦੇ ਉੱਤੇ ਬੰਦੇ ਦਾ ਬੱਚੇ ਦਾ ਵਿਕਾਸ ਹੁੰਦਾ ਸੀ ਜਦੋਂ ਬੁਝਾਰਤਾਂ ਦੇ ਨਾਲ ਵਾਸਤਾ ਪੈਂਦਾ ਸੀ ਤੇ ਉਹ ਸ਼ਬਦਾਂ ਵਿੱਚ ਛੁਪੇ ਹੋਏ ਗੁੱਝੇ ਭੇਦ ਨੂੰ ਲੱਭਣਾ ਹੁੰਦਾ ਸੀ। ਇੱਕ ਛੋਟੀ ਜਿਹੀ ਉਦਾਹਰਨ ਹੈ ਕਿਉਂਕਿ ਇਹ ਗੱਲਾਂ ਸਾਡੀ ਜ਼ਿੰਦਗੀ ਦਾ ਹਿੱਸਾ ਨੇ, ਜਿਹੜੀਆਂ ਗੱਲਾਂ ਗੁਰੂ ਸਾਹਿਬ ਨੇ ਬਾਣੀ 'ਚ ਵਰਤੀਆਂ ਨੇ ਨਾ ਜੀ, ਜਿੰਨੀ ਦੇਰ ਸਾਡੀ ਨੌਜਵਾਨ ਪੀੜ੍ਹੀ ਨੂੰ ਪਿਛੋਕੜ ਵਿੱਚ ਉਹ ਗੱਲਾਂ ਦੇ ਭੇਦ ਨਹੀਂ ਪਤਾ ਵੀ ਉਹ ਗੱਲਾਂ ਹੁੰਦੀਆਂ ਕੀ ਸੀ, ਉਹ ਅੱਗੇ ਨਹੀਂ ਸਮਝ ਸਕਣਗੇ ਸਾਧ ਸੰਗਤ। ਪਰ ਸਾਨੂੰ ਪਿੱਛੇ ਜਾਣਾ ਪਏਗਾ ਕਿਉਂਕਿ ਅੱਗੇ ਉਹ ਗੱਲਾਂ ਖਤਮ ਹੁੰਦੀਆਂ ਤੁਰੀਆਂ ਜਾ ਰਹੀਆਂ। ਉਹ ਬਾਤਾਂ ਦਾ ਕਲਚਰ, ਉਹ ਬੁਝਾਰਤਾਂ ਵਾਲੀਆਂ ਸ਼ਾਮਾਂ, ਗਹਿਰੀਆਂ ਰਾਤਾਂ, ਉਹ ਖੇਡਾਂ, ਉਹ ਦੌੜਾਂ, ਉਹ ਸਭ ਕੁਝ ਮੁੱਕਦਾ ਜਾ ਰਿਹਾ। ਤੁਸੀਂ ਇੱਕ ਛੋਟੀ ਜਿਹੀ ਉਦਾਹਰਨ ਦੇ ਰਹੇ ਹਾਂ, ਆਪਾਂ ਅਕਸਰ ਜ਼ੁਬਾਨ 'ਤੇ ਚੜੀ ਹੋਈ ਹੈ ਬੁਝਾਰਤ ਹੁੰਦੀ ਸੀ, ਮੁੜਦੀਆਂ ਬੁਝਾਰਤਾਂ 'ਚੋਂ ਨੀਲੀ ਟੱਲੀ ਚੌਲ ਬੱਦੇ ਦਿਨੇ ਗਵਾਚੇ ਰਾਤੀਂ ਲੱਭੇ। ਤੀਖਣ ਬੁੱਧੀ ਵਾਲਾ ਬੱਚਾ ਫਟਾਫਟ ਕਹਿੰਦਾ ਸੀ ਕਿ ਨੀਲੇ ਆਕਾਸ਼ ਵਿੱਚ ਚਿੱਟੇ ਤਾਰੇ ਜਿਹੜੇ ਦਿਨੇ ਗਵਾਚ ਜਾਂਦੇ ਆ ਰਾਤ ਲੱਭ ਜਾਂਦੇ। ਹੁਣ ਇਹ ਹੁੰਦਾ ਸੀ ਬੌਧਿਕ ਮਿਆਰ, ਜਿਹੜਾ ਬੁੱਧੀ ਕਰਕੇ ਤਿੱਖਾ ਬੱਚਾ ਹੁੰਦਾ ਸੀ ਉਹ ਬੁਝਾਰਤ ਨੂੰ ਫਟਾਫਟ ਬੁੱਝ ਲੈਂਦਾ ਸੀ, ਸ਼ਬਦਾਂ ਦੇ ਅੰਦਰ ਭੇਦ ਛੁਪਿਆ ਹੁੰਦਾ ਸੀ, ਸਿੱਧੀ ਗੱਲ ਨਹੀਂ ਸੀ ਹੁੰਦੀ। ਇੱਥੇ ਹੈ ਰੂਹਾਨੀ ਬੁਝਾਰਤਾਂ, ਉੱਥੇ ਤੇ ਦੁਨਿਆਵੀ ਤੌਰ ਦੇ ਉੱਤੇ ਸ਼ਾਇਦ ਸੰਸਾਰ ਦੀਆਂ ਵਸਤਾਂ ਵਿੱਚੋਂ ਕੋਈ ਗੱਲ ਲੱਭ ਜਾਂਦੀ ਸੀ ਨਾ ਜੀ, ਤੇ ਸਧਾਰਨ ਬੱਚਾ ਨਹੀਂ ਸੀ ਲੱਭ ਸਕਦਾ। ਹੁਣ ਇਹ ਹੈ ਰੂਹਾਨੀ ਬੁਝਾਰਤਾਂ, ਤੇ ਜੇ ਸਧਾਰਨ ਬੱਚਾ ਸੰਸਾਰੀ ਗੱਲਾਂ ਦੇ ਵਿੱਚੋਂ ਗੱਲ ਨਹੀਂ ਲੱਭ ਸਕਦਾ, ਰੂਹਾਨੀ ਗੁੰਝਲ ਕਿਵੇਂ ਖੋਲੇਗਾ। ਗੁਰੂ ਦੀ ਹਜ਼ੂਰੀ 'ਚ ਬਹਿ ਕੇ ਕਹਿੰਦਾ ਫਿਰ ਬਾਣੀ ਪੜ੍ਹ ਕੇ ਬੇਵੱਸ ਹੋ ਜਾਈਦਾ। ਤੇ ਕਈ ਵਾਰੀ ਨਾ ਜਦੋਂ ਬੁਝਾਰਤ ਸਮਝ ਨਹੀਂ ਆਉਂਦੀ ਤੇ ਕਈ ਵਾਰੀ ਤੇ ਮਨ ਇੱਥੋਂ ਤੱਕ ਚਲਿਆ ਜਾਂਦਾ ਵੀ ਉਹ ਗੱਲਾਂ ਤੋਂ ਮੁਨਕਰ ਹੀ ਹੋ ਜਾਂਦਾ, ਜਾਂ ਫਿਰ ਸਾਡਾ ਬੌਧਿਕ ਤਲ ਇੰਨਾ ਹਲਕਾ ਹੁੰਦਾ ਕਿ ਅਸੀਂ ਉਹ ਗੱਲਾਂ ਨੂੰ ਸੰਸਾਰੀ ਪੱਧਰ ਤੇ ਸਮਝਣ ਲੱਗ ਪੈਂਦੇ ਹਾਂ। ਰਾਗੀ ਸਾਹਿਬਾਨ ਅੱਜ ਕੱਲ੍ਹ ਬਸੰਤ ਪੜ੍ਹਦੇ ਹਾਂ, ਇੱਕ ਬੜਾ ਪਿਆਰਾ ਸ਼ਬਦ ਹਰ ਰੋਜ਼ ਹਰ ਗੁਰਦੁਆਰਾ ਸਾਹਿਬ 'ਚ ਪੜ੍ਹਿਆ ਜਾਂਦਾ, ਸ਼੍ਰੀ ਫਤਿਹਗੜ੍ਹ ਸਾਹਿਬ ਵੀ ਮੈਂ ਰੋਜ਼ ਹੀ ਸੁਣਦਾ ਲਗਭਗ, ਹੁਣ ਵੀ ਦਰਬਾਰ ਸਾਹਿਬ ਗਏ ਮੱਥਾ ਟੇਕਣ, ਰਾਗੀ ਸਾਹਿਬਾਨ ਪੜ੍ਹ ਰਹੇ ਸੀ ਸੁਰਹੁ ਕੀ ਜੈਸੀ ਤੇਰੀ ਚਾਲ ਤੇਰੀ ਪੂੰਛਟ ਉੱਪਰ ਚਮਕ ਬਾਲ, ਇਸ ਘਰ ਮੈਂ ਹੈ ਸੋ ਤੋ ਢੂੰਡ ਖਾਏ ਔਰ ਕਿਸੇ ਹੀ ਕੇ ਮਤ ਤੂੰ ਜਾਹੇ, ਸ਼ੀਕੇ ਉੱਪਰ ਤੇਰੀ ਬਹੁਤ ਡੀਠ ਮਤ ਲੱਕੜੀ ਸੋਟਾ ਤੇਰੀ ਪਰੈ ਪੀਠ, ਚਾਕੀ ਚਾਟਾ ਚੂਨ ਖਾਏ ਚਾਕੀ ਕਾ ਚੀਥੜਾ ਕਹਾਂ ਲੈ ਜਾਏ, ਕਹੋ ਕਬੀਰ ਭੋਗ ਭਲੇ ਕੀਨ ਮਤ ਲੱਕੜੀ ਸੋਟਾ ਤੇਰੀ ਮਤ ਕੋ ਮਾਰੇ ਈਟ ਢੀਮ। ਹੁਣ ਬਾਹਰੋਂ ਕੀ ਗੱਲ ਜਾਪ ਰਹੀ ਹੈ ਵੀ ਕੁੱਤੇ ਨਾਲ ਗੱਲ ਕੀਤੀ ਹੈ ਵੀ ਤੂੰ ਬਾਹਰੋਂ ਬੜਾ ਸੋਹਣਾ। ਸੁਰਹੁ ਕਹਿੰਦੇ ਗਾਂ ਨੂੰ, ਗਾਂ ਬੜੀ ਸਾਊ ਹੁੰਦੀ ਹੈ, ਕੋਈ ਬੰਦਾ ਸਾਊ ਸੁਭਾਅ ਹੋਵੇ ਤੇ ਕਹਿੰਦੇ ਜੀ ਗਾਂ ਵਰਗਾ ਹੀ ਹੈ, ਇੱਥੇ ਗਾਂ ਨੂੰ ਬੜੇ ਸਰਲ ਸਾਊ ਸੁਭਾਅ ਦਾ ਮੰਨਿਆ ਜਾਂਦਾ। ਲੋਕੀ ਅਕਸਰ ਧੀਆਂ ਦੀ ਉਦਾਹਰਨ ਜਿਹੜੀ ਸੀ ਨਾ ਕਿਸੇ ਵੇਲੇ ਮੈਂ ਸ਼ਬਦ ਵਰਤ ਰਿਹਾ, ਉਹ ਕਹਿੰਦੇ ਹੁੰਦੇ ਸੀ ਧੀਆਂ ਤੇ ਗਊਆਂ ਵਰਗੀਆਂ। ਹੁਣ ਤੇ ਯੁੱਗ ਬਦਲ ਗਿਆ, ਜਾਂ ਕੋਈ ਸਾਊ ਪੁੱਤਰ ਵੀ ਹੁੰਦਾ ਸੀ ਕਹਿੰਦੇ ਸੀ ਗਾਂ ਵਰਗਾ ਹੀ ਹੈ। ਤੇ ਬਾਬਾ ਕਬੀਰ ਸਾਹਿਬ ਜੀ ਨੇ ਜਿਹੜੀ ਬੁਝਾਰਤ ਇੱਥੇ ਪਾਈ, ਕਹਿੰਦੇ ਵੇਖਣ ਨੂੰ ਤੂੰ ਗਾਂ ਵਰਗਾ ਲੱਗਦਾ, ਮਤਲਬ ਸਾਊ ਸੁਭਾਅ ਲੱਗਦਾ, ਪਰ ਅਸਲ ਵਿੱਚ ਮਨ ਤੇਰਾ ਸੁਭਾਅ ਕੁੱਤੇ ਵਰਗਾ, ਜਿਹੜਾ ਚੱਕੀ ਚੱਟ ਕੇ ਵੀ ਸੰਤੋਖ ਨਹੀਂ ਆਇਆ ਫਿਰ ਚੀਥੜਾ ਵੀ ਖਿੱਚ ਕੇ ਲੈ ਜਾਂਦਾ। ਕਿੱਲੀ ਦੇ ਵਿੱਚ ਉੱਤੇ ਛਿੱਕੇ 'ਚ ਪਾ ਕੇ ਦੁੱਧ ਟੰਗਦੇ ਹੁੰਦੇ ਸੀ। ਹੁਣ ਇਹ ਗੱਲਾਂ ਨਵੀਂ ਪੀੜ੍ਹੀ ਨੂੰ ਨਹੀਂ ਪਤਾ ਲੱਗਣੀਆਂ। ਬਾਣੀ ਦੇ ਨਾਲ ਸਾਂਝ ਵਿਦੇਸ਼ਾਂ 'ਚ ਪਲੇ ਹੋਏ ਬੱਚਿਆਂ ਦੀ ਪਾਉਣ ਵਾਸਤੇ ਜ਼ਰੂਰ ਪਿਛੋਕੜ ਦੀਆਂ ਬਾਤਾਂ ਨਾਲ ਜੋੜੋ ਗੁਰਮੁਖੋ, ਵਿਸ਼ਵ ਪੱਧਰ ਦੇ ਉੱਤੇ। ਵਿਦੇਸ਼ਾਂ ਦੀ ਗੱਲ ਛੱਡੋ ਜੀ, ਅੱਜ ਸਾਡੇ ਬੱਚੇ ਜਿਹੜੇ ਕਾਨਵੈਂਟ ਸਕੂਲਾਂ 'ਚ ਪੜ੍ਹ ਰਹੇ ਆ, ਸਾਡੇ ਪੇਂਡੂ ਸੱਭਿਆਚਾਰ ਤੋਂ ਟੁੱਟੇ ਹੋਏ ਆ, ਉਹਨਾਂ ਨੂੰ ਕੁਛ ਵੀ ਨਹੀਂ ਪਤਾ ਲੱਗਦਾ ਜੀ। ਚੱਕ ਕੀ ਹੁੰਦਾ, ਥਲ ਵਰੋਲੇ ਕੀ ਹੁੰਦੇ ਆ, ਲਾਟੂ ਕੀ ਹੁੰਦਾ, ਅਨਗਾਹ ਕੀ ਹੁੰਦਾ, ਪੁੱਛ ਕੇ ਵੇਖੋ ਬੱਚੇ ਨੂੰ। ਤੇ ਜੇ ਗੱਲਾਂ ਦੀ ਸਮਝ ਨਹੀਂ ਹੋਏਗੀ ਆਸਾ ਜੀ ਕੀ ਵਾਰ ਕਿਵੇਂ ਸਮਝਾਂਗੇ। ਕੋਲੂ, ਚਰਖਾ, ਚੱਕੀ, ਚੱਕ, ਹੁਣ ਚੱਕ ਤੇ ਉਹਨਾਂ ਨੇ ਘੁੰਮਦਾ ਹੀ ਨਹੀਂ ਵੇਖਿਆ, ਕੋਲੂ ਗਿੜਦਾ ਨਹੀਂ ਵੇਖਿਆ, ਚਰਖੇ ਘਰਾਂ ਚੋਂ ਅਲੋਪ ਹੋ ਗਏ, ਚੱਕੀਆਂ ਕਿਸੇ ਖੂੰਜੇ ਚ ਜ਼ਰੂਰ ਘਰ ਚ ਲੱਗੀਆਂ ਹੁੰਦੀਆਂ ਸੀ, ਗੁਆਚ ਗਈਆਂ। ਚਲੋ ਸਮੇਂ ਨੇ ਬਦਲਣਾ ਹੈ, ਪਰ ਸਾਡੇ ਲਈ ਮਜਬੂਰੀ ਹੈ ਵੀ ਜੇ ਅਸੀਂ ਬਾਣੀ ਦੀ ਗੱਲ ਸਮਝਾਉਣੀ ਹੈ ਤੇ ਇਹ ਅੱਖਰਾਂ ਦਾ ਬੋਧ ਵੀ ਹੋਣਾ, ਇਹ ਵਸਤਾਂ ਦਾ ਬੋਧ ਹੋਣਾ ਵੀ ਜ਼ਰੂਰੀ ਹੈ। ਤਾਂ ਮੈਂ ਉਹ ਬੁਝਾਰਤ ਦੀ ਗੱਲ ਕਰ ਰਿਹਾ ਸੀ ਵੀ ਬੁਝਾਰਤ ਹੁੰਦੀ ਕੀ ਹੈ। ਹੁਣ ਬੁਝਾਰਤਾਂ ਚ ਗੱਲ ਇੱਦਾਂ ਬਾਣੀ ਚ ਕੀਤੀ ਹੈ, ਰੂਹਾਨੀ ਰਮਜ਼ਾ ਨੇ, ਪਰ ਜਿਹੜੇ ਸ਼ਬਦ ਵਰਤੇ ਨੇ ਉਹ ਦੁਨਿਆਵੀ ਤੌਰ ਤੇ ਨੇ। ਕੋਈ ਕਹੇਗਾ ਕੁੱਤੇ ਦੀ ਗੱਲ ਕਰ ਰਿਹਾ ਬਾਬਾ ਕਬੀਰ ਜੀ, ਪਰ ਗੱਲ ਤੇ ਮਨ ਦੀ ਕਰ ਰਿਹਾ। ਮੇਰਾ ਇੱਕ ਸੱਜਣ ਬਾਣੀ ਪੜ੍ਹਨ ਲੱਗਾ, ਉਹ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਤੇ ਬਰਤਨਾਂ ਦੀ ਗੱਲ ਕੀਤੀ, ਭਾਂਡਿਆਂ ਦੀ। ਮੈਂ ਪਹਿਲਾਂ ਵੀ ਇੱਥੇ ਦੱਸਿਆ ਸੀ, ਭਾਂਡਾ ਧੋਏ ਬੈਸ ਧੂਪ ਦੇਵੋ। ਪਰ ਸੱਜਣ ਬੁਝਾਰਤ ਨੂੰ ਸਮਝ ਗਿਆ, ਮੇਰੇ ਬਾਬੇ ਨੇ ਸਿਰ ਤੇ ਹੱਥ ਰੱਖਿਆ, ਨਦਰ ਕੀਤੀ ਤੇ ਸੱਜਣ ਨੂੰ ਸਮਝ ਆ ਗਈ ਕਿ ਇਹ ਗੱਲ ਬਰਤਨਾਂ ਦੀ ਨਹੀਂ ਹੋ ਰਹੀ, ਇਹ ਮੇਰੇ ਮਨ ਮੈਲੇ ਦੀ ਗੱਲ ਹੋ ਰਹੀ ਹੈ। ਜਿਹੜਾ ਕਹਿਣ ਦੇ ਭਾਂਡੇ ਵਰਗਾ ਬਾਹਰੋਂ ਤੇ ਚਮਕ ਦਿਸ ਰਹੀ ਆ, ਅੰਦਰ ਕਾਲਖ ਹੈ। ਉਹਨੂੰ ਸਮਝ ਆ ਗਈ, ਬੁਝਾਰਤ ਬੁੱਝ ਗਿਆ। ਅਸੀਂ ਬਾਣੀ ਪੜ੍ਹਦੇ ਪੜ੍ਹਦੇ, ਅਖੰਡ ਪਾਠ ਕਰਾਉਂਦੇ ਕਰਾਉਂਦੇ, ਮਾਫੀ ਮੰਗ ਕੇ ਕਹਿੰਦਾ, ਇੱਥੋਂ ਤੱਕ ਕਈ ਵਾਰੀ ਕਥਾ ਕਰਦਿਆਂ ਕਰਦਿਆਂ ਜ਼ਿੰਦਗੀ ਲੰਘ ਗਈ ਮੇਰੀ, ਜਿਹੜੀਆਂ ਰਮਜ਼ ਦੀਆਂ ਬੁਝਾਰਤਾਂ ਸੀ ਜੋ ਅੰਦਰ ਹਿਰਦੇ ਕਰਕੇ ਬੁੱਝਣੀਆਂ ਸੀ, ਨਹੀਂ ਬੁੱਝ ਪਾ ਰਹੇ। ਕਹਾਂ ਬੁਝਾਰਤ ਬੁੱਝਾ ਡੋਰਾ, ਨਿਸ ਕਹੀ ਹੈ ਗੱਲ, ਰਾਤ ਦੀ ਚੱਲ ਰਹੀ ਹੈ ਤੇ ਉਹ ਡੋਰ ਭੋ ਰਿਹਾ, ਸਵੇਰ ਦੀਆਂ ਸਮਝੀ ਜਾਂਦਾ ਤਾਂ ਸਮਝਿਆ ਭੋ ਰਿਹਾ। ਗੁੰਗੇ ਦੀ ਕੀ ਸਮਰੱਥਾ ਵੀ ਉਹ ਪਦੇ ਗਾ ਲੇ, ਕਹਾਂ ਬਿਸਨ ਪਦ ਗਾਵੇ ਗੁੰਗ, ਯਤਨ ਕਰੈ ਤੋ ਪੀ ਸੁਰ ਭੰਗ, ਕਹ ਪਿੰਗਲ ਪਰਬਤ ਪਰ ਪਵਣ। ਮਤਲਬ ਇੰਪੋਸੀਬਲ ਗੱਲਾਂ ਨੇ ਨਾ ਜੀ, ਪਿੰਗਲਾ ਕਿਵੇਂ ਪਹਾੜ ਤੇ ਚੜੇਗਾ, ਗੁੰਗਾ ਕਿਵੇਂ ਪਦੇ ਗਾਏਗਾ, ਉਹ ਛੰਦਾਬੰਦੀ ਕਿਵੇਂ ਗਾਲੂਗਾ, ਗੱਲਾਂ ਕੀ ਨੇ ਇੰਪੋਸੀਬਲ। ਕਮਲਾ ਕਿਵੇਂ ਬੁਝਾਰਤ ਬੁੱਝੇਗਾ, ਨਾਮੁਮਕਿਨ ਗੱਲਾਂ। ਕਹ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਹਾਂ ਉਸ ਗਵਨ, ਉਹਦੀ ਅਪਰੋਚ ਨਹੀਂ ਹੁੰਦੀ, ਪਹੁੰਚ ਨਹੀਂ ਹੁੰਦੀ ਉੱਥੋਂ ਤੱਕ। ਅਸਮਰੱਥ ਹੋ ਗਏ, ਬੇਬਸ ਹੋ ਗਏ, ਮੈਂ ਕਾਸੇ ਜੋਗਾ ਨਹੀਂ। ਇੱਕ ਸਹਾਰਾ ਹੈ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਤੁਸੀਂ ਬਖਸ਼ਿਸ਼ ਕਰੋ। ਮੈਂ ਪਿੰਗਲੇ ਵਰਗਾ ਹਾਂ, ਮੈਂ ਕਮਲੇ ਵਰਗਾ ਹਾਂ ਪਾਤਸ਼ਾਹ, ਮੈਂ ਗੂੰਗੇ ਵਰਗਾ ਹਾਂ, ਸਮਰੱਥਾ ਤੋਂ ਪਰੇ ਹਾਂ, ਮੇਰੀ ਕੋਈ ਸਮਰੱਥਾ ਨਹੀਂ। ਜਿਸੈ ਬੁਝਾਏ ਆਪ ਨੇਰੇ ਤਿਸੇ, ਉਹਨਾਂ ਨੂੰ ਦਿਸ ਰਿਹਾ ਜੀ, ਜਿਸ ਨੂੰ ਤੂੰ ਜਾਣਾ ਏ। ਕਿੰਨੀ ਨਿਮਰਤਾ ਆ ਗਈ ਅਰਦਾਸ ਕਰਨ ਤੋਂ ਪਹਿਲਾਂ, ਇਹ ਤੇ ਛੋਟੀ ਗਿਆ ਕਿ ਮੈਂ ਆਪਣੀ ਸਿਆਣਪ ਕਰਕੇ ਸਮਝ ਕੇ ਆਇਆ, ਨਹੀਂ ਪਾਤਸ਼ਾਹ, ਜੋ ਤੁਧ ਭਾਵੈ ਸੋਈ ਕਰਾਵੈ, ਮੋਹੇ ਸਿਆਣਪ ਕਛੂ ਨਾ ਆਵੈ। ਕਰਤਾਰ ਕਰਨਾ ਮੈਂ, ਹੇ ਕਰੁਣਾ ਦੇ ਘਰ, ਹੇ ਕਰੁਣਾਲੇ ਹੈ, ਅਰਕਾਲੇ ਹੈ, ਖਲਖੰਡਨ ਹੈ, ਮੈਂ ਮੰਡਨ ਹੈ, ਹੇ ਕਰੁਣਾ ਦੇ ਘਰ ਪਾਤਸ਼ਾਹ, ਇਹ ਨਿਮਾਣਾ ਬੇਨਤੀ ਕਰਦਾ, ਮੈਨੂੰ ਕੱਖ ਨਹੀਂ ਆਉਂਦਾ, ਮੈਂ ਕਮਲੇ ਵਰਗਾ ਹਾਂ, ਮੈਂ ਗੂੰਗੇ ਵਰਗਾ ਹਾਂ, ਮੈਂ ਪਿੰਗਲੇ ਵਰਗਾ ਹਾਂ, ਤੁਸੀਂ ਕਿਰਪਾ ਕਰ ਦਿਓ। ਹਰ ਜੀਓ ਤੁਮ ਆਪੇ ਦੇਹੋ ਬੁਝਾਈ, ਇਹ ਰਹਾਉ ਦੀ ਪੰਕਤੀ ਦਾ ਪਹਿਲਾ ਬੰਦ ਹੈ। ਇੱਕ ਵਾਰੀ ਸੁਰਤ ਲਾ ਕੇ ਜੋਦਰੀ ਕਰ ਲਈਏ, ਗੁਰੂ ਸੁਣ ਲਏਗਾ ਤੇ ਇਸ ਬੌਰੇ ਮਨ ਨੂੰ ਸਮਝ ਆ ਜੇ ਸ਼ਾਇਦ। ਤੁਸੀਂ ਕਿਰਪਾ ਕਰੋ ਮਹਾਰਾਜ, ਮੇਰੀ ਸਮਰੱਥਾ ਨਹੀਂ, ਮੇਰਾ ਹੱਠ ਨਹੀਂ, ਜ਼ੋਰ ਨਹੀਂ, ਅਕਲ ਨਹੀਂ, ਸਰੈਂਡਰ ਕਰਕੇ ਆਪਣੇ ਆਪ ਨੂੰ ਕਹੀਏ ਮਹਾਰਾਜ ਨੂੰ, ਆਪੇ ਦੇਹੋ ਬੁਝਾਈ, ਤੁਮੇ ਆਪੇ ਦੇਹੋ ਬੁਝਾਈ, ਆਪੇ ਦੇਹੋ ਬੁਝਾਈ, ਤੁਮੇ ਆਪੇ ਦੇਹੋ ਬੁਝਾਈ, ਆਪੇ ਆਪੇ ਦੇਹੋ ਬੁਝਾਈ, ਤੁਮੇ ਆਪੇ ਦੇਹੋ ਬੁਝਾਈ, ਆਪੇ ਦੇਹੋ ਬੁਝਾਈ, ਤੁਮੇ ਆਪੇ ਦੇਹੋ ਬੁਝਾਈ। ਨਾਹ ਜਤੀ ਸਤੀ ਨਹੀਂ ਪੜਿਆ, ਮੈਨੂੰ ਨਹੀਂ ਆਉਂਦਾ ਕੱਖ ਵੀ। ਜਿਸ ਨੂੰ ਤੂੰ ਜਾਣਾ ਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਪਹਿਲਾਂ ਹੀ ਇੱਥੋਂ ਸ਼ੁਰੂਆਤ ਕਰ, ਅਰਦਾਸ ਹੀ ਇੱਥੋਂ ਸ਼ੁਰੂ ਹੁੰਦੀ ਹੈ, ਸਰੰਡਰ ਹੀ ਇੱਥੋਂ ਕੀਤਾ ਜਾਂਦਾ ਹੈ। ਬੜੇ ਬੜੇ ਚਤਰਾਈਆਂ ਵਾਲੇ ਆਏ ਸੀ, ਅਕਲਾਂ ਵਾਲੇ ਆਏ ਸੀ। ਰੇ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਕੋਈ ਨਹੀਂ ਜਾਣ ਸਕਿਆ ਸਾਧ ਸੰਗਤ। ਅਕਲਾਂ ਅਸਫਲ ਹੋ ਗਈਆਂ, ਜਵਾਬ ਦੇ ਗਈਆਂ। ਬੜੇ ਗੁਣੀ ਪੁਰਖ ਨਿਪੁੰਨ ਚਤੁਰ ਸਿਆਣੇ, ਕਲਮਾਂ ਦੇ ਧਣੀ, ਸ਼ਬਦਾਂ ਦੇ ਸਮੁੰਦਰ, ਜਿਨ੍ਹਾਂ ਦੇ ਕੋਲ ਦੁਨੀਆਂ ਨੂੰ ਚਿਕਰਤ ਕਰ ਦੇਣ ਵਾਲੇ, ਵਿਦਵਤਾ ਦੇ ਨਾਲ ਲਬਾ ਲਬ ਭਰੇ ਹੋਏ, ਦੁਨੀਆਂ ਸੁਣ ਹੋ ਕੇ ਜਿਨ੍ਹਾਂ ਨੂੰ ਸੁਣਦੀ ਸੀ, ਤੇ ਜਦੋਂ ਮੇਰੇ ਸਤਿਗੁਰੂ ਤੇਰੀ ਸਿਫਤ ਲਿਖਣ ਲੱਗੇ, ਉਹਨਾਂ ਰੂਹਾਂ ਨੂੰ ਕਹਿਣਾ ਪਿਆ, ਮਾਲਕਾ ਇਹ ਬਲ ਵਾਲੀਆਂ ਕਲਮਾਂ ਸਤਿਆਹੀਣ ਹੋ ਗਈਆਂ, ਤੇਰਾ ਅੰਤ ਨਹੀਂ ਪਾਇਆ ਜਾਂਦਾ। ਹਰ ਚਾਂਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ, ਅੱਲਾ ਯਾਰ ਖਾਂ ਜੋਗੀ ਜੀ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੁਰਤ ਜੁੜੀ, ਤੇ ਐਨ ਇਨ ਬਿਨ ਨਕਸ਼ਾ ਖਿੱਚਦੇ ਖਿੱਚਦੇ ਇੱਥੋਂ ਤੱਕ ਪਹੁੰਚੇ, ਕਹਿੰਦੇ ਸੌ ਖੁਦਾ ਦੀ ਮੇਰੇ ਵੱਸ ਵਿੱਚ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ ਲਿਖ ਸਕਾਂ। ਪਰ ਸੱਚਾਈ ਇਹ ਕਿ ਜਿਸ ਤਰ੍ਹਾਂ ਉਸ ਪਿਆਰ ਰੱਤੀ ਰੂਹ ਨੇ ਲਿਖਿਆ, ਕੋਈ ਹੋਰ ਲਿਖ ਨਹੀਂ ਸਕਿਆ। ਪਰ ਲਿਖ ਕੇ ਫਿਰ ਕਹਿੰਦੇ ਮੇਰੀ ਔਕਾਤ ਨਹੀਂ ਕਿ ਮੈਂ ਸਤਿਗੁਰ ਜੀ ਦੀ ਸਿਫਤ ਦੱਸ ਸਕਾਂ। ਮੇਰੇ ਹੱਥ ਵਿੱਚ ਬਲਵਾਨ ਕਲਮ ਜ਼ਰੂਰ ਹੈ, ਪਰ ਮੇਰੀ ਔਕਾਤ, ਮੇਰੀ ਬੁੱਧੀ, ਮੇਰੀ ਸਮਰੱਥਾ, ਮੇਰੇ ਬੋਲ ਸਭ ਕੁਝ ਛੋਟੇ ਨੇ, ਗੁਰੂ ਦੀ ਕੀਰਤੀ ਦੱਸੀ ਨਹੀਂ ਜਾਂਦੀ। ਹਰ ਚਾਂਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੋਂ ਵਸਬ ਕਹਾਂ ਤਾਬੇ ਰਕਮ ਹੈ। ਉਹਨਾਂ ਨੇ ਉਦਾਹਰਨ ਬੜੀ ਸੋਹਣੀ ਦਿੱਤੀ, ਮੇਰੇ ਵਰਗੇ ਬੰਦੇ ਦਾ ਹੰਕਾਰ ਤੋੜਨ ਵਾਸਤੇ, ਜਿਹੜਾ ਗਿਆਨੀ ਹੋਣ ਦਾ ਭਰਮ ਪਾਲੀ ਬੈਠਾ। ਕਹਿੰਦੇ ਔਕਾਤ ਇੰਨੀ ਕਹਿ ਕਿ ਜਿਵੇਂ ਸਮੁੰਦਰ ਦੇ ਵਿੱਚੋਂ ਹੀ ਪੈਦਾ ਹੋਇਆ ਬੁਲਬੁਲਾ, ਸਮੁੰਦਰ ਦੇ ਵਿੱਚੋਂ ਹੀ ਇੱਕ ਤਿਣਕਾ ਪਾਣੀ ਦੇ ਨਾਲ ਨਾ, ਪਤਲੀ ਜਿਹੀ ਲੇਅਰ ਹੁੰਦੀ ਹੈ ਨਾ ਜੀ ਪਾਣੀ ਦੀ, ਉਹ ਚ ਹਵਾ ਭਰਦੀ ਹੈ ਤੇ ਬੁਲਬੁਲਾ ਬਣ ਜਾਂਦਾ, ਤੇ ਉਹ ਹਵਾ ਦੇ ਵਿੱਚ ਆਇਆ, ਕਹਿ ਕੇ ਮੈਂ ਸਮੁੰਦਰ ਨੂੰ ਜਾਣ ਲੈਂਦਾ। ਕੀ ਔਕਾਤ ਹੈ ਤੇਰੀ, ਤੇਰੀ ਹਸਤੀ ਉਸੇ ਸਮੁੰਦਰ ਕਰਕੇ ਆ, ਤੇ ਛਿਨ ਵਿੱਚ ਦੀ ਤੇਰੀ ਹਸਤੀ ਨੇ ਫਨਾਹ ਹੋ ਜਾਣਾ, ਤੂੰ ਕੀ ਜਾਣੇਗਾ। ਇੱਕ ਆਂਖ ਸੇ ਬੁਲਬੁਲਾ ਕਿਆ ਕੁਲ ਬਹਿਰ ਕੋ ਦੇਖੇ, ਸਾਹਿਲ ਕੋ ਦੇਖੇ, ਮਜ਼ਦਾਰ ਕੋ ਦੇਖੇ ਜਾਂ ਲਹਿਰ ਕੋ ਦੇਖੇ। ਉਸ ਬੁਲਬਲੇ ਦੀ ਕੀ ਔਕਾਤ ਹੈ ਕਿ ਉਹ ਕਹੇ ਮੈਂ ਲਹਿਰਾਂ ਨੂੰ ਜਾਣ ਲਾ, ਮੈਂ ਸਮੁੰਦਰ ਨੂੰ ਜਾਣ ਲਾ, ਮੈਂ ਇਹਦੀ ਘੁੰਮਣ ਘੇਰੀਆਂ ਨੂੰ ਜਾਣ ਲਾ, ਮੈਂ ਸਾਰੇ ਸਾਗਰ ਦੀ ਸਤਾ ਨੂੰ ਜਾਣ ਲਾ। ਨਹੀਂ ਦਾਤਾ ਜੀ, ਹਰ ਜੀਓ ਤੁਮ ਆਪੇ ਦੇਹੋ ਬੁਝਾਈ। ਰਹਾਓ ਦੀ ਪੰਕਤੀ ਦਾ ਪਹਿਲਾ ਪਦਾਈ ਕਹਿੰਦਾ ਵੀ ਹੰਕਾਰ ਛੱਡ ਕੇ ਆ, ਚਤੁਰਾਈ ਛੱਡ ਕੇ ਆ। ਇਹ ਨਾ ਸੋਚੀ ਕਿ ਮੈਂ ਕਥਾ ਕਰਨ ਲੱਗਾ, ਮੈਂ ਬਾਣੀ ਸਮਝਣ ਲੱਗਾ, ਇਹਨੂੰ ਪਿੱਛੇ ਰੱਖ ਕੇ ਆ ਤੇ ਅਰਦਾਸ ਕਰ, ਹੇ ਸੱਚੇ ਪਾਤਸ਼ਾਹ ਤੂੰ ਜਣਾਏਗਾ ਤੇ ਜਾਣਾਂਗਾ, ਤੂੰ ਗਵਾਏਗਾ ਤੇ ਗਾਵਾਂਗਾ। ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਕੀ ਔਕਾਤ ਹੈ ਜੀ ਆਪਣੀ, ਵਾਜਾ ਪਿਆ ਹੁੰਦਾ ਨਾ ਜੀ, ਉਹ ਵਾਜਾ ਨਹੀਂ ਵੱਜਦਾ। ਹੁਣ ਵਾਜਾ ਕਹੇ, ਸਾਜ ਕਹੇ ਕਿ ਮੇਰੇ ਵਿੱਚ ਰਾਗ ਨੇ, ਮੇਰੇ ਚ ਧੁਨ ਹੈ, ਸੁਣਨ ਵਾਲੇ ਕਾਇਲ ਹੋ ਜਾਂਦੇ ਆ, ਮੇਰੀ ਤੰਦ ਛਿੜਦੀ ਹੈ, ਤੰਤੀ ਸਾਜ ਕਹੇ ਕਿ ਵਿਸਮਾਦ ਆ ਜਾਂਦਾ ਜੀ, ਰਸ ਘੁਲ ਜਾਂਦਾ ਜੀ, ਵਾਜਾ ਕਹੇ ਕਿ ਮੇਰੇ ਅੰਦਰੋਂ ਰਾਗਾਂ ਦਾ ਜਨਮ ਹੁੰਦਾ ਹੈ। ਨਹੀਂ ਸੱਜਣਾ, ਤੇਰੀ ਕੋਈ ਔਕਾਤ ਨਹੀਂ। ਜਦੋਂ ਵਜੰਤਰੀ ਉਂਗਲਾਂ ਛੇੜਦਾ ਨਾ, ਕਲਾ ਤੇ ਉਦੋਂ ਵਰਤਦੀ ਹੈ। ਇਹ ਸਰੀਰ ਤੇ ਇੱਕ ਵਾਜੇ ਵਾਂਗੂ ਸਾਜ ਹੈ ਸਾਧ ਸੰਗਤ, ਉਹਦੇ ਚੋਂ ਧੁਨ ਕਿਹੜੀ ਕੱਢਣੀ ਹੈ, ਉਹ ਖਸਮ ਦੇ ਹੱਥ ਵਿੱਚ ਹੈ। ਹਰ ਜੀਓ ਤੁਮ ਆਪੇ ਦੇਹੋ ਬੁਝਾਈ, ਹਰ ਜੀਓ ਤੁਦ ਵਿੱਟੋਂ ਵਾਰਿਆ, ਸਦ ਹੀ ਤੇਰੇ ਨਾਮ ਵਿੱਟੋਂ ਬਲ ਜਾਈ। ਮੈਂ ਕੁਰਬਾਨ ਜਾਂਦਾ ਪਾਤਸ਼ਾਹ, ਵਾਰਨੇ ਜਾਂਦਾ, ਮੇਰੀ ਜ਼ਿੰਦਗੀ ਤੇਰੇ ਨਾਮ ਤੋਂ, ਤੇਰੀ ਵਡਿਆਈ ਤੋਂ ਨਿਸ਼ਾਵਰ ਹੋ ਜਾਏ। ਦੋ ਗੱਲਾਂ ਚੇਤੇ ਚ ਰੱਖਣੀਆਂ ਜ਼ਿੰਦਗੀ ਚ ਸਾਧ ਸੰਗਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਰਿਕਰਮਾ ਕਰਦੇ ਹੋ ਨਾ ਜੀ, ਬਹੁਤ ਵੱਡੀ ਕਮਿਟਮੈਂਟ ਹੈ ਗੁਰੂ ਦੀਆਂ ਪਰਿਕਰਮਾ ਦੇ ਨਾਲ, ਬਹੁਤ ਵੱਡੀ ਕਮਿਟਮੈਂਟ ਹੈ। ਕਦੀ ਤੁਸੀਂ ਏਦਾਂ ਹੋਇਆ ਵੀ ਕਿਸੇ ਬੱਚੇ ਬੱਚੀ ਦੇ ਵਿਆਹਾਂ ਤੇ ਕਦੀ ਕਦੀ ਪੈਸੇ ਵਾਰਦੇ ਹੁੰਦੇ ਸੀ, ਹੁਣ ਵੀ ਲੋਕੀ ਨਿਸ਼ਾਵਰ ਕਰਦੇ ਆ, ਤੇ ਉਹ ਪੈਸੇ ਦੁਬਾਰਾ ਜੇਬ ਚ ਪਾਉਂਦੇ ਸੀ ਵੀ ਮੈਂ ਵਰਤਾਂਗਾ ਇਹਨੂੰ, ਵਾਰ ਦਿੱਤੇ, ਨਿਸ਼ਾਵਰ ਕਰ ਦਿੱਤੇ, ਆਪਣਾ ਹੱਕ ਖਤਮ ਕਰ ਦਿੱਤਾ ਜਾਂ ਤੇਰੇ ਸਿਰ ਤੋਂ ਵਾਰਨੇ ਕਰ ਦਿੱਤੇ। ਇੱਥੇ ਪੈਸੇ ਨਹੀਂ ਵਾਰੇ ਜਾਂਦੇ, ਇੱਥੇ ਆਪਣਾ ਆਪਾ ਪਰਿਕਰਮਾ ਕਰਕੇ ਇੱਕ ਪ੍ਰਤਿਗਿਆ ਹੁੰਦੀ ਹੈ ਵੀ ਹੇ ਸੱਚੇ ਪਾਤਸ਼ਾਹ ਮੈਂ ਆਪਾ ਨਿਸ਼ਾਵਰ ਕਰਦਾ, ਵਾਰਨੇ ਕਰਦਾ। ਦੋ ਚੀਜ਼ਾਂ ਸਤਿਗੁਰ ਜੀ ਨੇ ਕਹੀਆਂ, ਕਹਿੰਦੇ ਨਾਮ ਤੋਂ ਵਾਰੀ ਜਾਵਾਂ ਤੇ ਨਾਮ ਜਪਣ ਵਾਲਿਆਂ ਤੋਂ ਵਾਰੀ ਜਾਵਾਂ। ਤੇਰੇ ਤੋਂ ਮੇਰੀ ਜਿੰਦ ਕੁਰਬਾਨ ਹੋ ਜਾਏ, ਤੇਰੇ ਜਪਣ ਵਾਲਿਆਂ ਤੋਂ ਮੇਰੀ ਜਿੰਦ ਕੁਰਬਾਨ ਹੋ ਜਾਏ। ਹੋਂ ਵਾਰੀ ਹੋਂ ਵਾਰਨੇ ਕੁਰਬਾਨ ਤੇਰੇ ਨਾਮ ਨੂੰ। ਧਿਆਨ ਨਾਲ ਸੁਣਨਾ ਸਾਧ ਸੰਗਤ, ਕੁਰਬਾਨ ਤੇਰੇ ਨਾਮ ਨੂੰ, ਮੇਰੀ ਜ਼ਿੰਦਗੀ ਦਾ ਇੱਕ ਇੱਕ ਲਮਹਾ, ਮੇਰੇ ਸਾਹ ਤੇਰੇ ਨਾਮ ਤੋਂ ਕੁਰਬਾਨ ਹੋ ਜਾਣ ਪਾਤਸ਼ਾਹ। ਨਿਸ਼ਾਵਰ ਕਰਦੇ ਹਾਂ ਆਪਾਂ, ਲੇਖੇ ਲਾ ਦਿਆਂ, ਮਿਟ ਜਾਏ ਮੇਰਾ ਨਿੱਜ ਤੇਰੇ ਗੁਣਾਂ ਤੋਂ, ਤੇਰੀ ਕੀਰਤੀ ਤੋਂ ਏਦਾਂ ਸਮਰਪਿਤ ਹੋ ਜਾਏ। ਤੇ ਅਗਲੀ ਗੱਲ ਵੀ ਕਹੀ ਇੱਕ ਬੜੀ ਧਿਆਨ ਨਾਲ ਸੁਣਨ ਵਾਲੀ, ਤੇਰਾ ਨਾਮ ਵੀ ਵੱਡਾ ਤੇ ਤੈਨੂੰ ਜਪਣ ਵਾਲੇ ਵੀ ਵੱਡੇ ਪਾਤਸ਼ਾਹ। ਹਾਂ ਕੁਰਬਾਨਾ ਜਾਓ ਤਿਨਾ ਕਹਿ, ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ ਤਿਨਾ ਕਹਿ, ਹਾਂ ਸਦ ਕੁਰਬਾਨਾ ਜਾਓ। ਇਸ ਜ਼ਿੰਦਗੀ ਨੂੰ ਲੱਭ ਵਿੱਚ ਨਾ ਰੰਗ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜਿਆ ਜਾਏ। ਕਿਸੇ ਕੰਮ ਨਹੀਂ ਆਉਣਾ ਇਹਨੇ ਧਨ, ਨਾਮ ਜਪਣ ਵਾਲੇ ਵੀ, ਕਿਉਂ ਨਾਮ ਦੀ ਵਡਿਆਈ ਹੈ ਤਾਂ ਕਿ ਅਸੀਂ ਨਾਮ ਸੰਭਾਲ ਸਕੀਏ। ਜੋ ਹਰ ਜੀ ਉਹ ਤੁੱਧ ਵਿੱਟੋਂ ਵਾਰਿਆ, ਸਦ ਹੀ ਤੇਰੇ ਨਾਮ ਵਿੱਟੋਂ ਵੱਲ ਜਾਈ। ਮੈਂ ਕੁਰਬਾਨ ਜਾਵਾਂ ਜੀ, ਤੁਸੀਂ ਮੈਨੂੰ ਸੋਝੀ ਦਿਓ, ਸਮੱਤ ਦਿਓ, ਮੈਂ ਬੁਝਾਰਤ ਨੂੰ ਬੁੱਝ ਸਕਾਂ, ਮੇਰੀ ਬੁੱਧੀ ਤੀਖਣ ਨਹੀਂ ਹੈ। ਕਿੰਨੇ ਕਿੰਨੇ ਨਿਪੁੰਨ ਹੋਏ ਜਦੋਂ ਚਰਨਾਂ ਚ ਆ ਕੇ ਸਿਰ ਰੱਖਦੇ ਆ ਤੇ ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਮਸਕੀਨ ਸਾਹਿਬ ਜੀ ਇੱਕ ਬਚਨ ਸੁਣਾਉਂਦੇ ਹੁੰਦੇ ਸੀ, ਕਹਿੰਦੇ ਇੱਕ ਮਨੁੱਖ ਮੈਨੂੰ ਮਿਲ ਪਿਆ ਤੇ ਉਹ ਦੋ ਤਿੰਨ ਵਾਰੀ ਮਿਲਿਆ ਤੇ ਉਹਨੇ ਇੱਕ ਗੱਲ ਕਹੀ, ਮਸਕੀਨ ਸਾਹਿਬ ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜ ਹਾਂ, ਮੈਂ ਤੇ ਤੁਹਾਡੇ ਚਰਨਾਂ ਦੀ ਧੂੜ ਹਾਂ। ਬੰਦਿਆਂ ਚ ਬੈਠਾ ਕਿਆ ਕਰੇ, ਕਈ ਵਾਰੀ ਅਸੀਂ ਬੜੀ ਨਿਮਰਤਾ ਜ਼ਾਹਰ ਕਰਦੇ, ਸ਼ਬਦਾਂ ਚ ਬੜੀ ਨਿਮਰਤਾ ਹੁੰਦੀ, ਇਹ ਵੀ ਹੰਕਾਰ ਦਾ ਦੂਜਾ ਰੂਪ ਹੈ, ਮਾਫ ਕਰਿਓ ਸਾਸ ਨੇ, ਖਤਰਨਾਕ ਹੈ ਨਾ, ਕੱਪੜੇ ਬਦਲ ਕੇ ਆਉਂਦਾ, ਨਿਮਰਤਾ ਦੇ ਕੱਪੜੇ ਪਾ ਕੇ ਵੀ ਆ ਜਾਂਦਾ, ਰੋਗ ਹੈ ਪਰ ਮਿੱਠਾ ਲੱਗਦਾ। ਮਸਕੀਨ ਸਾਹਿਬ ਕਹਿੰਦੇ ਵੀ ਇੱਕ ਦਿਨ ਬੰਦਿਆਂ ਦੇ ਵਿੱਚ ਮਿਲ ਪਿਆ, ਕਾਫੀ ਸਾਰੇ ਬੰਦਿਆਂ ਚ, ਤੇ ਮੈਂ ਉਹਨੂੰ ਇੱਕ ਗੱਲ ਕਹੀ ਵੀ ਤੇਰੀ ਹਸਤੀ ਮਿੱਟੀ ਤੋਂ ਬਿਨਾਂ ਹੈ ਵੀ ਕੱਖ ਨਹੀਂ, ਮਿੱਟੀ ਆ ਤੂੰ, ਹੈ ਵੀ ਕੱਖ ਨਹੀਂ ਆ ਤੂੰ, ਮੈਨੂੰ ਪਤਾ ਲੱਗ ਗਿਆ ਤੇਰੀ ਹਸਤੀ ਖਾਕ ਤੋਂ ਬਿਨਾਂ ਹੈ ਵੀ ਕੱਖ ਨਹੀਂ। ਉਹਦੇ ਤੋਂ ਬਾਅਦ ਕਹਿੰਦੇ ਉਹ ਬੰਦਾ ਬੋਲਿਆ ਨਹੀਂ ਮੇਰੇ ਨਾਲ, ਮੇਰੀ ਚੌਹ ਬੰਦਿਆਂ ਚ ਬੇਇੱਜ਼ਤੀ ਕਰ ਦਿੱਤੀ। ਹੁਣ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਹੈ, ਪਰ ਕਹਾਣੀ ਆਪਣੇ ਜੀਵਨ ਚੋਂ ਮੈਂ ਲੱਭਦਾ ਕਿ ਸ਼ਬਦਾਂ ਕਰਕੇ ਨੀਵਾਂ ਹੋਣਾ ਬੜਾ ਸੌਖਾ ਹੈ, ਖਾਕ ਕਹਿਣਾ ਆਪਣੇ ਆਪ ਨੂੰ ਬੜਾ ਸੌਖਾ ਹੈ, ਬੜੀ ਛੇਤੀ ਹਉਮੈ ਜਾਗਦੀ ਹੈ। ਬਹੁਤ ਸਾਡੇ ਅੰਦਰ ਤਕਰਾਰ ਪੈਦਾ ਹੋਣ ਦਾ ਕਾਰਨ ਹੀ ਇਹੀ ਹੈ ਸਤ ਸੰਗਤ ਜੀ, ਜੋ ਗੁਰੂ ਨੇ ਘੜਿਆ ਸੀ ਬਣਾਇਆ ਸੀ ਉਦਾਂ ਦੇ ਨਹੀਂ ਬਣ ਪਾ ਰਹੇ ਸੀ। ਗੁਰੂ ਸਾਹਿਬ ਜੀ ਨੇ ਨਾਮ ਦੀ ਵਡਿਆਈ ਤੇ ਆਪਾ ਮਿਟਾ ਕੇ ਨਾਮ ਜਪਣ ਵਾਲਿਆਂ ਦੀ ਵਡਿਆਈ। ਹੁਣ ਹਉਮੈ ਤੇ ਨਾਮੈ ਦਾ ਤੇ ਵਿਰੋਧ ਹੈ, ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾ, ਜਦੋਂ ਮਿਟਿਆ ਉਦੋਂ ਤੂੰ, ਜਬ ਹਮ ਹੋਤੇ। ਧੰਨ ਬਾਬਾ ਰਵਿਦਾਸ ਜੀ, ਮੈਂ ਸ਼ਬਦ ਵਰਤਿਆ ਧੰਨ ਬਾਬਾ ਰਵਿਦਾਸ, ਜਿਨ੍ਹਾਂ ਦੇ ਹਿਰਦੇ ਚ ਰੱਬ ਬਹਿ ਗਿਆ। ਖਿਮਾ ਕਰਿਓ ਸਾਧ ਸੰਗਤ, ਕੀ ਗੁਰ ਪਰਮੇਸ਼ਰ ਸੋਨੇ ਦੀ ਪਾਲਕੀ ਵਿੱਚ ਖੁਸ਼ ਹੁੰਦਾ? ਗੁਰ ਪਰਮੇਸ਼ਰ ਦੇ ਬੈਠਣ ਦੀ ਜਗ੍ਹਾ ਕੀ ਸੋਨੇ ਦੀ ਪਾਲਕੀ ਹੈ? ਮੈਂ ਮਾਫੀ ਮੰਗ ਕੇ ਕਹਿੰਦਾ ਜੀ, ਬੁੱਧੀ ਛੋਟੀ ਹੈ ਮੇਰੀ, ਕੀ ਪਾਇਆ ਸੀ ਗੁਰੂ ਨਾਨਕ ਨੂੰ ਬੈਠਣ ਵਾਸਤੇ ਜਿੱਦਣ ਐਮਨਾਬਾਦ ਗਏ ਸੀ? ਇੱਕ ਪਾਸੇ ਸੋਨੇ ਦੀ ਪਾਲਕੀਆਂ ਤੱਕ ਦੇਣ ਵਾਲਾ ਬੰਦਾ ਸੀ, ਇੱਕ ਪਾਸੇ ਟੁੱਟੀ ਹੋਈ ਮੰਜੀ, ਫਟਿਆ ਹੋਇਆ ਭੂਰਾ, ਰੁੱਖੀ ਰੋਟੀ ਕੋਧਰੇ ਦੀ, ਤੇ ਗੁਰੂ ਨਾਨਕ ਨੂੰ ਕੀ ਪਾਇਆ ਸੀ ਕਿ ਮੈਂ ਕੀਮਤੀ ਪਲੰਗੇ ਤੇ ਬੈਠਾ ਕਿ ਟੁੱਟੀ ਮੰਜੀ ਤੇ ਬੈਠਾ? ਕੀ ਚੰਗਾ ਕੀ ਲੱਗਿਆ ਸੀ ਜੀ? ਖੁਸ਼ ਹੋ ਕੇ ਕਿੱਥੇ ਬੈਠੇ ਸੀ? ਤੇ ਉਹਨਾਂ ਨੇ ਬਾਣੀ ਚ ਵੀ ਕਿਹਾ ਕਿ ਨਾਨਕ ਤਿੰਨ ਕਹਿ ਸੰਗ ਸਾਥ, ਮੈਂ ਇਸ ਪਾਲੇ ਚ ਖੜਾ। ਕਾਰਨ ਕੀ ਸੀ ਜੀ? ਹਾਂ ਕੁਰਬਾਨਾ ਜਾਉ ਤਿੰਨਾਂ ਕਹਿ ਲੈਣ ਚੋ ਤੇਰਾ ਨਾਂ। ਗੁਰੂ ਨਾਨਕ ਕਿੱਥੇ ਬੈਠਣਾ ਚਾਹੁੰਦਾ? ਜਿੱਥੇ ਨੀਅਤ ਰਾਸ ਹੈ, ਜਿੱਥੇ ਖੋਟ ਹੈ ਨਾ, ਉੱਥੇ ਕੋਈ ਅਰਥ ਨਹੀਂ ਕਿ ਪਦਾਰਥ ਕਿੰਨੇ ਮਹਿੰਗੇ ਨੇ, ਮਹਿਲ ਕਿੰਨੇ ਮਹਿੰਗੇ ਨੇ। ਅਸੀਂ ਬੜਾ ਹੀ ਸੌਖਾ ਕੰਮ ਲੱਭਿਆ ਕਿ ਗੁਰੂ ਨੂੰ ਕਿੱਥੇ ਬਿਠਾਉਣਾ, ਮਹਿੰਗੇ ਮਹਿਲਾਂ ਵਿੱਚ। ਠੀਕ ਹੈ, ਸ਼ਾਨ ਬੁਲੰਦ ਹੋਵੇ, ਮੇਰਾ ਗੁਰੂ ਪਾਤਸ਼ਾਹਾਂ ਦਾ ਪਾਤਸ਼ਾਹ, ਕੋਈ ਸ਼ੰਕਾ ਨਹੀਂ, ਬੁਲੰਦ ਸ਼ਾਨ ਹੋਵੇ। ਪਰ ਗੁਰੂ ਦੀ ਖੁਸ਼ੀ ਕਦੋਂ ਮਿਲਣੀ ਹੈ? ਜਿੱਦਣ ਅਸੀਂ ਲਾਲੋ ਵਰਗੀ ਨੀਅਤ ਦੀ ਖੋਟ ਖਤਮ ਕਰਕੇ ਸ਼ੁੱਧ ਕਰ ਲਈ, ਉਦਣ ਗੁਰੂ ਨਾਨਕ ਸਾਡੇ ਘਰ ਬੈਠੇਗਾ, ਖੁਸ਼ ਹੋ ਕੇ ਬੈਠੇਗਾ। ਅਸੀਂ ਜਦੋਂ ਉਹਨਾਂ ਪਵਿੱਤਰ ਰੂਹਾਂ ਦਾ ਨਾਂ ਲੈਂਦੇ ਹਾਂ ਨਾ ਜੀ, ਅਸੀਂ ਕਹਿੰਦੇ ਹਾਂ ਭਾਈ ਮਰਦਾਨਾ ਜੀ, ਭਾਈ ਲਾਲੋ ਜੀ, ਭਾਈ ਸਾਹਿਬ ਜੀ, ਭਾਈ ਸਾਹਿਬ ਜੀ। ਜਦੋਂ ਸਿੱਖਾਂ ਦਾ ਜ਼ਿਕਰ ਕਰਦੇ ਹਾਂ ਤੇ ਭਾਈ ਸਾਹਿਬ ਕੀ, ਕਿਉਂ ਉਹਨਾਂ ਦੇ ਨਾਵਾਂ ਨਾਲ ਸਾਹਿਬ, ਬਾਬਾ ਬੁੱਢਾ ਸਾਹਿਬ ਜੀ ਕਿਉਂ ਜੀ? ਸਾਹਿਬ ਨਾਲ ਜੁੜੇ ਤੇ ਸਾਹਿਬ ਹੋ ਗਏ, ਸਾਹਿਬ ਨਾਲ ਜੁੜੇ ਤੇ ਸਾਹਿਬ ਹੋ ਗਏ। ਚਾਰ ਦਸ ਗਜ ਦਾ ਕੱਪੜਾ ਖਰੀਦਦੇ ਹੋ, ਮਹਿੰਗਾ ਹੋਵੇ ਸਸਤਾ ਹੋਵੇ ਇਹ ਨਹੀਂ ਵੇਖਿਆ ਜਾਂਦਾ, ਤੇ ਸਿੱਖ ਅਦਬ ਨਾਲ ਕਹਿੰਦਾ ਰੁਮਾਲਾ ਸਾਹਿਬ। ਰੁੱਖ ਵੱਢਿਆ ਉਸੇ ਤਰ੍ਹਾਂ ਹੀ, ਉਸੇ ਆਰੇ ਤੋਂ ਚੀਰਿਆ, ਉਸੇ ਕਾਰੀਗਰ ਨੇ ਰੰਦਿਆ ਛਿੱਲਿਆ, ਪਰ ਜਦੋਂ ਉਹ ਵਰਤਿਆ ਗੁਰੂ ਸਾਹਿਬ ਵਾਸਤੇ ਗਿਆ ਸੀ, ਕਹਿੰਦੇ ਪੀੜਾ ਸਾਹਿਬ, ਸਾਹਿਬ ਨਾਲ ਜੁੜ ਗਿਆ। ਭਾਈ ਵੀ ਸਾਹਿਬ ਤਾਂ ਬਣਿਆ ਜਦੋਂ ਸਾਹਿਬ ਨਾਲ ਜੁੜਿਆ, ਨਹੀਂ ਤੇ ਬੜੇ ਬੜੇ ਅਕਲਾਂ ਵਾਲੇ ਤੁਰੇ ਫਿਰਦੇ। ਸਾਹਿਬ ਨਾਲ ਸ਼ੋ ਗਿਆ, ਸਾਹਿਬ ਬਣਾ ਦਿੱਤਾ। ਮਹਾਰਾਜ ਕਹਿੰਦੇ ਮੈਂ ਚਾਹੁੰਦਾ ਸਿੱਖੋ ਤੁਸੀਂ ਸਾਹਿਬ ਬਣ ਜਾਓ, ਤੁਹਾਡੇ ਹਿਰਦੇ ਚ ਮੈਂ ਬੈਠਾ ਆ ਕੇ। ਗੁਰਦੁਆਰਾ ਸਾਹਿਬ, ਮਿਸਤਰੀ ਤੇ ਉਹੀ ਸੀ ਜਿਹਨੇ ਤੁਹਾਡੀ ਕੋਠੀ ਬਣਾਈ ਸੀ, ਘਰ ਬਣਾਇਆ ਸੀ। ਇੱਟਾਂ ਤੇ ਉਹੀ ਸਨ ਜਿੱਥੋਂ ਤੁਸੀਂ ਭੱਠੇ ਤੋਂ ਲੈ ਕੇ ਆਏ ਸੀ। ਸੀਮਟ ਸਰੀਆ ਤੇ ਉਹੀ ਸੀ ਜਿੱਥੋਂ ਬਾਜ਼ਾਰ ਚੋਂ ਬਾਕੀਆਂ ਖਰੀਦਾ ਸੀ। ਗੁਰਦੁਆਰਾ ਸਾਹਿਬ ਕਿਉਂ ਹੋਇਆ? ਕਿ ਗੁਰੂਦੁਆਰੇ ਦੇ ਅੰਦਰ ਗੁਰੂ ਬਿਰਾਜਮਾਨ ਹੋ ਗਿਆ। ਭਾਈ ਸਾਹਿਬ ਤਾਂ ਹੋਇਆ ਜੇ ਭਾਈ ਸਾਹਿਬ ਦੇ ਅੰਦਰ ਗੁਰੂ ਦਾ ਗਿਆਨ ਆ ਗਿਆ। ਬਾਬਾ ਬੁੱਢਾ ਸਾਹਿਬ ਤਾਂ ਹੋਏ ਜੇ ਸਾਹਿਬ ਨਾਲ ਹਿਰਦਾ ਸਰਸ਼ਾਰ ਹੋ ਗਿਆ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਤੈਨੂੰ ਵੀ ਸਾਹਿਬ ਬਣਾਉਂਦਾ। ਸੁਣਦੇ ਹੋ ਬਚਨ ਬੜੀ ਵਾਰੀ, ਉਹ ਸਾਹਿਬ ਮੈਂ ਉਸ ਕਾ ਚਿਹਰਾ, ਤੂੰ ਤੂੰ ਕਰਤਾ ਤੂੰ ਹੋਇਆ। ਜਿਹੜੀ ਬਾਬਾ ਰਵਿਦਾਸ ਜੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾ ਹੀ, ਜਦੋਂ ਮਿਟੇ ਉਦੋਂ ਬਾਕੀ ਤੂੰ ਹੀ ਤੂੰ ਰਹਿ ਗਿਆ। ਸਾਹਿਬ ਹੋਣ ਵਾਸਤੇ ਕੀ ਕਰਨਾ ਪਏਗਾ? ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਬੋਲੋ ਨਾ ਜੀ, ਉਹ ਸਾਹਿਬ ਮੈਂ ਉਸ ਕਾ ਚਿਹਰਾ, ਮੈਂ ਉਹਦਾ ਸੇਵਕ ਤੇ ਉਹ ਸਾਹਿਬ ਹੋ ਗਿਆ। ਹਾਂ ਕੁਰਬਾਨਾ ਜਾਉ ਤਿੰਨਾਂ ਕਹਿ। ਕਿੱਡਾ ਵੱਡਾ ਮਰਤਬਾ ਦੇਣਾ ਚਾਹੁੰਦੇ ਸਤਿਗੁਰ ਜੀ ਸਾਨੂੰ, ਸਾਧ ਸੰਗਤ ਜੀ। ਅਸੀਂ ਗੁਰੂ ਦੇ ਦਿੱਤੇ ਹੋਏ ਰੁਤਬੇ ਨੂੰ ਕਿਉਂ ਨਹੀਂ ਪ੍ਰਵਾਨ ਕਰ ਰਿਹਾ? ਅਸੀਂ ਕਹਿੰਦੇ ਨਹੀਂ ਗੁਰੂ ਸਾਡੇ ਅੰਦਰ ਵਸੇ ਨਾ, ਅਸੀਂ ਨਹੀਂ ਕੋਠੜੀ ਤਿਆਰ ਕਰਨੀ, ਅਸੀਂ ਲਾਲੋ ਵਰਗੀ ਨੀਅਤ ਰਾਸ ਨਹੀਂ ਕਰਨੀ, ਅਸੀਂ ਮਲਕ ਭਾਗੋ ਵਾਂਗੂ ਸੋਨੇ ਦੀਆਂ ਪਾਲਕੀਆਂ ਲੈ ਕੇ ਆਵਾਂਗੇ। ਸਾਰਿਆਂ ਦੀ ਕਮਾਈ ਉੱਤੇ ਸ਼ੰਕਾ ਨਹੀਂ ਕੀਤਾ ਜਾ ਸਕਦਾ, ਪਰ ਗੁਰੂ ਨੂੰ ਕੀ ਪਾਉਂਦਾ ਸਾਧ ਸੰਗਤ ਜੀ, ਇਹ ਤੇ ਸਮਝ ਲਈ ਅਸੀਂ। ਦਾਤਾ ਗਰੀਬ ਨਿਵਾਜ ਜੀ ਜੋ ਕਿਰਪਾ ਕਰ ਰਹੇ ਆ, ਅੰਮ੍ਰਿਤ ਵਰਖਾ ਹੈ, ਭਿੱਜੀਏ ਲਾਹਾ ਦੇਈਏ। ਇੱਕ ਵਾਰ ਸਾਰੇ ਪਿਆਰ ਚ ਜੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਸੋਰਠ ਮਹੱਲਾ ਤੀਜਾ, ਹਰ ਜੀਉ ਤੁਧਨ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ।
ਸੱਚੇ ਪਾਤਸ਼ਾਹ ਮੇਰੇ ਸਿਰ ਤੇ ਹੱਥ ਰੱਖੋ, ਮੈਂ ਤੇਰੀ ਸਿਫਤ ਸਲਾਹ ਹਿਰਦੇ ਵਿੱਚ ਕਿੰਨੀ ਕੁ ਦੇਰ, ਮੈਂ ਸੰਗਰਾਂਦ ਦਾ ਦਿਨ ਨਾ ਉਡੀਕਾਂ, ਮੱਸਿਆ ਤੇ ਪੰਚਮੀ ਨਾ ਟੀਕਾਂ ਉਡੀਕਾਂ, ਜਿੰਨੀ ਦੇਰ ਮੇਰੇ ਸਾਹ ਚੱਲਦੇ ਨੇ ਨਾ, ਸੱਚੇ ਪਾਤਸ਼ਾਹ ਜੀ ਤੇਰੀ ਯਾਦ ਇੱਕ ਰਸ, ਤੇਰੀ ਸਿਫਤ ਸਲਾਹ, ਤੇਰੀ ਕੀਰਤੀ, ਤੇਰੀ ਵਡਿਆਈ, ਤੇਰੇ ਗੁਣ ਦਾਤਾ ਜੀ, ਜਿੰਨੀ ਦੇਰ ਮੇਰੇ ਸਾਹ ਚੱਲਦੇ ਆ ਇਹ ਭੁੱਲਣ ਨਾ ਮਹਾਰਾਜ, ਇਹ ਕਿਰਪਾ ਕਰਿਓ। ਹੁਣ ਸਮੱਸਿਆ ਕੀ ਹੋਈ ਕਿ ਗੁਰੂ ਸਾਹਿਬ ਜੀ ਤੇ ਕਹਿੰਦੇ ਸੀ ਵੀ ਸੰਭਾਲ, ਦਮ ਦਮ ਹਿਰਦਾ ਸੰਭਾਲ, ਸੰਭਾਲਣ ਵਾਸਤੇ ਕਿਹਾ ਸੀ ਵੀ ਦਮ ਬਿਰਥਾ ਨਾ ਚੱਲਿਆ ਜਾਏ, ਦਮ ਬਿਰਥੇ ਚਲੇ ਗਏ। ਨਾਮ ਕੀ ਬੇਲਾ ਪੈ ਪੈ ਸੋਇਆ, ਬੁਰੇ ਕਾਮ ਕੋ ਊਠ ਖੁੱਲੇ। ਉਹ ਕਹਿੰਦੇ ਸੀ ਦਮ ਸੰਭਾਲ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਿਚਰ ਘੱਟ ਮੈਂ ਸੱਸ, ਜਿਚਰ ਘੱਟ ਅੰਤਰ ਹੈ ਸਾਸਾ, ਮਤਲਬ ਜਿੰਨੀ ਦੇਰ ਸਾਹਾਂ ਦੀ ਕਿਰਿਆ ਚੱਲ ਰਹੀ ਹੈ, ਜਿੰਨੀ ਦੇਰ ਤੂੰ ਜਿਉਂਦਾ ਆ, ਤੇਰੇ ਅੰਦਰ ਚੇਤਨਾ ਹੈ, ਇੱਕ ਛਿਨ ਨਾ ਵਿਸਰੇ। ਮਹਾਰਾਜ ਕਹਿੰਦੇ ਵੀ ਇਹ ਨੀਂਦ ਇੰਨੀ ਪਿਆਰੀ ਹੋ ਗਈ, ਦਲਿੱਦਰ ਇੰਨਾ ਪਿਆਰਾ ਹੋ ਗਿਆ, ਰਾਸਕਾ ਸੇਨੇ ਪਿਆਰੇ ਹੋਏ, ਭੁੱਲ ਗਿਆ। ਬਾਬਾ ਕਬੀਰ ਕਹਿੰਦੇ ਉਹ ਸੌਣ ਵਾਲਿਆ ਉੱਠ ਜਾਗ, ਨਹੀਂ ਤੇ ਇੱਕ ਦਿਨ ਇੱਦਾਂ ਦਾ ਸੌਣਾ ਹੈ ਲੰਬੀਆਂ ਤਾਣ ਕੇ, ਕਦੀ ਨਹੀਂ ਉੱਠਣਾ। ਇੱਕ ਦਿਨ ਸੋਵਨ ਹੋਏਗਾ, ਲਾਂਬੇ ਗੋਡ ਪਸਾਰ ਗੋਡੇ ਪਸਾਰ ਕੇ ਇੱਕ ਦਿਨ ਐਸਾ ਪਏਗਾ, ਕਦੀ ਨਹੀਂ ਉੱਠਣਾ। ਫਿਰ ਵਕਤ ਹੈ ਜਾਗਰੇ ਮਨ ਜਾਗਣ ਹਾਰੇ, ਬਿਨ ਹਾਰੇ ਅਵਰਨਾ ਆਵਸ ਕਾਮਾ, ਝੂਠਾ ਮੋਹ ਮਿਥਿਆ ਪਾਸਾਰੇ। ਤੂੰ ਜਿੰਨੀ ਦੇਰ ਇਹ ਸਾਹ ਚੱਲਦੇ ਨੇ ਅਵੇਸਲਾ ਨਾ ਹੋ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਹਰ ਸਾਹ ਦਾ ਇਹੀ ਲਾਹਾ ਹੈ। ਪੱਗਾਂ ਵਾਲਿਓ, ਜੇ ਸਾਡੇ ਕੋਲ ਸਾਡਾ ਕੋਈ ਪ੍ਰੈਜੈਂਟ ਹੈ ਨਾ, ਤੇ ਉਹ ਸਾਡਾ ਇਹ ਦਮ ਹੈ, ਆਹ ਜਿਹੜਾ ਸਾਹ ਲੈ ਲਿਆ, ਦੂਜੇ ਦਾ ਨਹੀਂ ਪਤਾ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨਾਲ ਗੱਲ ਕੀਤੀ ਸੀ, ਮੌਤ ਕਿੰਨੀ ਕੁ ਦੂਰ ਹੈ, ਕਹਿੰਦੇ ਪਤਾ ਨਹੀਂ ਦਿਨ ਚੜਿਆ, ਰਾਤ ਪੈਣੀ ਹੈ ਕਿ ਨਹੀਂ ਪੈਣੀ, ਰਾਤ ਆਈ ਹੈ, ਦਿਨ ਆਉਣਾ ਕਿ ਨਹੀਂ ਆਉਣਾ, ਕਹਿੰਦੇ ਨਹੀਂ ਬੜੀ ਦੂਰ ਹੈ। ਜ਼ਿੰਦਗੀ ਇੱਕ ਦਮ ਦੀ ਹੈ, ਪਤਾ ਨਹੀਂ ਦਮ ਆਉਣਾ ਕਿ ਨਹੀਂ ਆਉਣਾ। ਦੂਜਾ ਹਮ ਆਦਮੀ ਹਾਂ ਇੱਕ ਦਮੀ, ਤੇ ਜਦੋਂ ਗੁਰੂ ਸਾਹਿਬ ਜੀ ਦਮ ਦਮ ਦੀ ਗੱਲ ਕਰਦੇ ਆ, ਸਾਸ ਸਾਸ ਸਿਮਰੋ ਦੀ ਗੱਲ ਕਰਦੇ ਆ, ਤੇ ਮਤਲਬ ਇਹ ਹੈ ਕਿ ਇੱਕ ਵੀ ਸਾਹ ਇਹੀ ਤੇਰਾ ਆ, ਦੂਜੇ ਦਾ ਕੋਈ ਭਰੋਸਾ ਨਹੀਂ। ਇੱਕੋ ਹੀ ਆਹੀ ਜਿਹੜਾ ਤੂੰ ਸਾਹ ਤੇਰਾ ਚੱਲ ਰਿਹਾ, ਇੰਨਾ ਇੰਨਾ ਹਾਜ਼ਰ ਹੋ ਜਾ, ਬਸ ਇੱਕ ਸਾਹ ਉੱਤੇ ਤੇਰਾ ਧਿਆਨ ਕੇਂਦਰਿਤ ਹੋਵੇ ਕਿ ਇਸ ਸਾਹ ਨੂੰ ਸਫਲ ਕਰ ਲਾਂ, ਦੂਜੇ ਦਾ ਕੀ ਪਤਾ। ਜਿੱਦਣ ਇਹ ਗੱਲ ਸਮਝ ਆ ਗਈ, ਉਦਣ ਇੱਕ ਵੀ ਸਾਹ ਵਿਅਰਥ ਨਹੀਂ ਜਾਏਗਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੂਰੈ ਹਰ ਨਾਮ ਦਿਰੜਾਇਆ, ਬਿਨ ਨਾਵੇਂ ਜੀਵਨ ਬਿਰਥਾ। ਐਵੇਂ ਗਿਆ, ਵੇਸਟ ਗਿਆ ਸਾਧ ਸੰਗਤ। ਹਰ ਜੀਓ ਤੁਧ ਨੂੰ ਸਦਾ ਸਾਲਾ ਹੀ ਪਿਆਰੇ, ਜਿਚਰ ਘੱਟ ਅੰਤਰ ਹੈ ਸਾਸਾ। ਹੇ ਦਾਤਾ ਜੀ, ਇਹ ਬਖਸ਼ਿਸ਼ ਕਰ, ਜਿੰਨੀ ਦੇਰ ਸਾਹ ਚੱਲਦੇ ਆ, ਜਿੰਨੀ ਦੇਰ ਪ੍ਰਾਣ ਚੱਲਦੇ ਨੇ, ਇਹ ਪ੍ਰਾਣਾਂ ਦੇ ਨਾਲ ਤੇਰੀ ਯਾਦ ਆਵੇ।
ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ ਪਚਾਸਾ।
ਜੇ ਇੱਕ ਛਿਨ ਵੀ ਕਿਤੇ ਭੁੱਲ ਗਿਆ ਤੇ ਏਦਾਂ ਜਿਵੇਂ ਅੱਧੀ ਸਦੀ ਲੰਘ ਗਈ। ਸੁਣੋ ਜੀ ਧਿਆਨ ਨਾਲ, ਤੇ ਸਾਡੀਆਂ ਜੇ ਅਸੀਂ ਇਹਨੂੰ ਮਲਟੀਪਲਾਈ ਕਰੀਏ, ਇੱਕ ਇੱਕ ਛਿਨ ਨੂੰ ਅੱਧੀ ਸਦੀ ਨਾਲ, ਇੱਕ ਇੱਕ ਸਾਹ ਕਿਹਾ ਸੀ ਸਾਹ ਸਾਹ ਤੇ ਧਿਆਨ ਕੇਂਦਰਿਤ ਕਰੀ, ਤੇ ਜੇ ਇੱਕ ਇੱਕ ਸਾਹ ਨੂੰ ਪੰਜਾਹ ਪੰਜਾਹ ਅੱਧੀ ਅੱਧੀ ਸਦੀ ਨਾਲ ਜ਼ਰਬ ਕਰਕੇ ਵੇਖੀਏ, ਸਾਡੇ ਤੇ ਲੱਖਾਂ ਕਰੋੜਾਂ ਵਰੇ ਏਦਾਂ ਹੀ ਗੁਜ਼ਰ ਗਏ। ਫਿਰ ਇਹਦਾ ਮਤਲਬ ਇੱਕ ਘੜੀ ਨਾ ਮਿਲਤੇ ਤਾਂ ਸਾਡੇ ਤੇ ਯੁੱਗ ਬਦਲ ਗਏ, ਯੁੱਗ ਲੰਘ ਗਏ ਸਮਝ ਲਓ। ਲੱਖਾਂ ਵਰਿਆਂ ਦਾ ਲੋਕੀ ਕਹਿੰਦੇ ਹੁੰਦੇ ਸੀ ਯੁੱਗ ਹੈ, ਤੇ ਸਾਡੇ ਤੇ ਯੁੱਗ ਵਿਆਪ ਗਏ। ਸੋ ਭਾਗਾਂ ਵਾਲਿਓ, ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਬਹੁਤ ਵੱਡਾ ਉਜਾੜਾ ਹੈ, ਬਹੁਤ ਵੱਡਾ ਨੁਕਸਾਨ ਹੈ ਜੇ ਇੱਕ ਛਿਨ ਸਾਡੀ ਸੁਰਤ ਭਟਕਦੀ ਹੈ। ਹੁਣ ਜਦੋਂ ਅੰਦਰ ਝਾਤੀ ਮਾਰਦਾ ਫਿਰ ਤਾਂ ਲੱਗਦਾ ਮੈਂ ਤਾਂ ਰੋਜ਼ ਉੱਜੜ ਰਿਹਾ। ਮੇਰੀ ਪੂੰਜੀ ਤੇ ਜਿੰਨੀ ਵਾਹਿਗੁਰੂ ਨੇ ਦਿੱਤੀ ਸੀ, ਜਿਹੜੀ ਦੁਨੀਆਂ ਦੀ ਦੌਲਤ ਸਾਰੀ ਇੱਕ ਪਾਸੇ ਹੋਵੇ ਤਾਂ ਨਹੀਂ ਖਰੀਦੀ ਜਾਣੀ, ਉਹ ਤੇ ਮੈਂ ਦੌਲਤ ਉਜਾੜੀ ਜਾ ਰਿਹਾ। ਮੇਰੇ ਸਾਹ ਹੀਰਿਆਂ ਤੋਂ ਕੀਮਤੀ, ਜਿਹੜੇ ਕਦੀ ਦੁਬਾਰਾ ਉਹ ਕਿੱਥੇ ਆਏਗਾ, ਫਿਰ ਗਿਆ ਹੋਇਆ ਬੀਤਾ। ਮਹਾਰਾਜ ਕਹਿੰਦੇ ਅੱਧੀ ਸਦੀ ਗੁਜ਼ਰਨ ਦੇ ਬਰਾਬਰ ਹੈ, ਮਤਲਬ ਬੇਅੰਤ ਬੇਅੰਤ ਸਮਝ ਲਓ ਤੇਰੇ ਸਾਹਾਂ ਦਾ ਉਜਾੜਾ ਹੋ ਰਿਹਾ ਜੇ ਵਾਹਿਗੁਰੂ ਦੀ ਯਾਦ ਤੋਂ ਸੱਖਣਾ ਹੈ।
ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ।
ਮੈਂ ਬੁੱਧ ਕਰਕੇ ਹਨੇਰੇ ਚ, ਤੁਸੀਂ ਵਿਵੇਕ ਕਰਕੇ ਪ੍ਰਕਾਸ਼ ਬਖਸ਼ੋ। ਮੇਰੀ ਮੱਤ ਥੋੜੀ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਮੈਂ ਅੰਧਕਾਰ ਚ ਹਾਂ ਤੇ ਤੂੰ ਜਦੋਂ ਸ਼ਬਦ ਦਾ ਪ੍ਰਗਾਸ਼ ਕਰਨਾ ਤੇ ਫਿਰ ਮੇਰੇ ਅੰਦਰ ਚਾਨਣ ਹੋਣਾ। ਦੀਵੇ ਜਗਾਈਏ ਸਾਧ ਸੰਗਤ, ਜੋਤਾਂ ਜਗਾਈਏ ਸਾਰੇ ਰਲ ਕੇ। ਸਿਰਫ ਧਾਰਮਿਕ ਸਥਾਨਾਂ ਤੇ ਨਾ ਜਗਾਈਏ, ਉਹ ਬੁੱਝ ਜਾਣੇ ਆ। ਉਹਦੇ ਕਰਤਾ ਅਸੀਂ ਆ ਤੇ ਬੰਦੇ ਦੀ ਕਿਰਤ ਸਦਾ ਨਹੀਂ ਰਹਿੰਦੀ, ਬੰਦੇ ਦੀ ਕਿਰਤ ਕਦੀ ਵੱਡੀ ਨਹੀਂ ਹੁੰਦੀ। ਗੁਰੂ ਨੂੰ ਕਹੀਏ ਸੱਚੇ ਪਾਤਸ਼ਾਹ ਸਾਡੇ ਅੰਦਰ ਜੋਤ ਜਗਾ ਦੇ, ਜਿਹਦੇ ਨਾਲ ਇੱਕ ਕੋਠੜੀ ਚ ਨਹੀਂ ਚਾਨਣ ਹੋਣਾ, ਤ੍ਰੈ ਭਵਨਾਂ ਚ ਚਾਨਣ ਹੋਣਾ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਭਵਨ ਸਗਲਾਰੇ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸੈ ਅੰਧਕਾਰ ਤਹਿ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਤੁਸੀਂ ਬਖਸ਼ਿਸ਼ ਕਰੋ ਮਹਾਰਾਜ, ਹਮ ਮੂਰਖ ਮੁਗਧ ਸ਼ਰਨਾਗਤੀ, ਅਸੀਂ ਤੇ ਮੂੜ ਉਚਟ। ਰੀਅਲੀ ਗੁਰਮੁਖੋ, ਸੱਚੀ ਮੁੱਚੀ ਜਦੋਂ ਗੁਰੂ ਦੀ ਬਾਣੀ ਦੇ ਸਾਹਮਣੇ ਜਾਂ ਗੁਰੂ ਦੀ ਬਾਣੀ ਨੂੰ ਕਮਾਉਣ ਵਾਲਿਆਂ ਦੇ ਸਾਹਮਣੇ ਆਪਣੇ ਆਪ ਨੂੰ ਵੇਖਦਾ, ਮੂਰਖ ਤੇ ਉਜੱਡ ਮਨ ਸਿਰਫ ਜੋਦੜੀ ਹੈ ਵੀ ਹੇ ਸੱਚੇ ਪਾਤਸ਼ਾਹ ਤੁਸੀਂ ਬੁੱਧ ਚ ਪ੍ਰਗਾਸ਼ ਕਰ ਦਿਓ, ਤੇਰੇ ਸ਼ਬਦ ਤੋਂ ਬਿਨਾਂ ਚਾਨਣ ਨਹੀਂ ਹੋਣਾ। ਮਹਾਰਾਜ ਹਮ ਮੂੜ ਮੁਗਧ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ। ਇਸ ਲੜਾਈ ਚ ਨਾ ਪਈਏ ਵੀ ਦੀਵਾ ਤੇਲ ਦਾ ਜਗਾਉਣਾ ਕਿ ਘਿਓ ਦਾ ਜਗਾਉਣਾ, ਇਸ ਦੀਵੇ ਨੇ ਚਾਨਣ ਨਹੀਂ ਕਰਨਾ, ਚਾਨਣ ਕਰਨਾ ਗੁਰੂ ਦੇ ਸ਼ਬਦ ਨੇ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਇਹਦੇ ਤੋਂ ਬਿਨਾਂ ਸਾਡਾ ਜੀਵਨ ਰੋਸ਼ਨ ਨਹੀਂ ਹੋਣਾ। ਅਸੀਂ ਕਾਲਪਨਿਕ ਕਿਰਤਮ ਦੀ ਪੂਜਾ ਨਾ ਕਰਦੇ ਰਹੀਏ ਸਾਧ ਸੰਗਤ, ਅਸੀਂ ਕਿਰਤ ਦੇ ਪੁਜਾਰੀ ਨਹੀਂ ਹਾਂ। ਸਾਨੂੰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਕਰਤੇ ਦੇ ਪੁਜਾਰੀ ਬਣਾਇਆ। ਤੇ ਤੁਸੀਂ ਦਾਤਾ ਜੀ ਸਾਡੇ ਹਨੇਰੇ ਮਨ ਚ ਸ਼ਬਦ ਦਾ ਪ੍ਰਗਾਸ਼ ਕਰੋ।
ਹਰ ਜੀਓ ਤੁਮ ਆਪੇ ਦੇਹੋ ਬੁਝਾਈ, ਹਰ ਜੀਓ ਤੁਧ ਵਿਟੋ ਵਾਰਿਆ ਸਦਹੀ, ਤੇਰੇ ਨਾਮ ਵਿਟੋ ਬਲ ਜਾਈ।
ਰਹਾਓ ਦੀ ਪੰਕਤੀ ਹੈ, ਆਪ ਜੀ ਨੇ ਪਹਿਲਾਂ ਸੁਣੀ। ਕੁਰਬਾਨ ਜਾਵਾਂ ਪਾਤਸ਼ਾਹ, ਤੁਸੀਂ ਸੋਝੀ ਦਿਓ, ਤੁਸੀਂ ਸਮੱਤ ਦਿਓ, ਸਾ ਮੱਤ ਦੇਹੋ ਦਿਆਲ ਪ੍ਰਭ, ਜਿੱਤ ਤੁਮੈਂ ਅਰਾਧਾ। ਮੇਰੀ ਮੱਤ ਨਹੀਂ ਸਮਰੱਥ ਮਹਾਰਾਜ ਜੀ, ਤੁਸੀਂ ਵਿਵੇਕ ਬੁੱਧ ਦਿਓ, ਹਾਰ ਭਰਿਓ ਸਵਾਮੀ ਕੈ ਦੁਆਰ ਹੈ, ਦੀਜਾ ਬੁੱਧ ਵਿਵੇਕਾ। ਸੋ ਤੁਸੀਂ ਸਾਨੂੰ ਇਹ ਬੁਝਾਰਤ ਬੁਝਾਵੋ, ਸਾਨੂੰ ਇਹ ਹੀਰਿਆਂ ਦੀ ਸਾਰ ਆਵੇ ਤੇ ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ।
ਰਹਾਓ ਹਮ ਸ਼ਬਦ ਮੂਵੇ, ਸ਼ਬਦ ਮਾਰ ਜੀਵਾਲੇ ਭਾਈ, ਸ਼ਬਦੇ ਹੀ ਮੁਕਤ ਪਾਈ।
ਇਹ ਸ਼ਬਦ ਦੀ ਕਮਾਈ ਹੈ ਸਾਧ, ਸੋਝੀ ਕਿੱਥੋਂ ਆਣੀ? ਸ਼ਬਦ ਗੁਰੂ ਦੁਆਰਾ ਹੋਏ, ਕਾਹਦੇ ਲਈ ਗੁਰਦੁਆਰੇ ਬਣਾਏ ਸੀ ਅਸੀਂ ਜੀ? ਪ੍ਰਧਾਨਗੀਆਂ ਤੋਂ ਲੜਨ ਵਾਸਤੇ ਨਹੀਂ ਸੀ ਬਣਾਏ, ਚੌਧਰਾਂ ਵਾਸਤੇ ਨਹੀਂ ਸੀ ਬਣਾਏ ਸਾਧ ਸੰਗਤ। ਸਾਨੂੰ ਗੁਰੂ ਨੇ ਕਿਹਾ ਸੀ ਇਸ ਲਈ ਸਿੱਖ ਇਸ ਦਰ ਤੇ ਆਉਂਦਾ ਕਿ ਉਹਨੂੰ ਸੋਝੀ ਆ ਸਕੇ। ਗੁਰੂ ਦੁਆਰਾ ਹੋਏ, ਸੋਝੀ ਪਾਏ ਸੀ, ਸੋਝੀ। ਮਹਾਰਾਜ ਜੀ ਸਾਨੂੰ ਸ਼ਬਦ ਦੀ ਲੋ ਬਖਸ਼ੋ, ਸੋਝੀ ਬਖਸ਼ੋ ਦਾਤਾ। ਸਾਨੂੰ ਸਮਝ ਨਹੀਂ ਪੈ ਰਹੀ ਦਾਤਾ ਜੀ, ਉਹ ਸ਼ਬਦੇ ਹੀ ਮੁਕਤ ਪਾਈ। ਇਹਦੇ ਤੋਂ ਬਿਨਾਂ ਸਾਡੇ ਸੰਗਲ ਇਸ ਕਮਾਈ ਤੋਂ ਬਿਨਾਂ ਨਹੀਂ ਕੱਟੇ ਜਾਣੇ।
ਸ਼ਬਦ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ।
ਤਨ ਤੇ ਨਿਰਮਲ ਕਰ ਲਿਆ ਜੀ, ਪਰ ਕਰਮ ਕਿਵੇਂ ਨਿਰਮਲ ਹੋਣਗੇ, ਮਨ ਕਿਵੇਂ ਨਿਰਮਲ ਹੋਏਗਾ? ਤੋ ਜੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਤਨ ਦਾ ਮਤਲਬ ਹੈ ਕਰਮ ਦਾ ਲਿਖਾਇਕ ਨਾ, ਹੱਥ ਅੱਖਾਂ ਜੀਭ ਇਹ ਕਰਮ ਕਰਦੇ ਆ, ਤੇ ਜਦੋਂ ਤਨ ਮਨ ਨਿਰਮਲ ਦੀ ਗੱਲ ਆਉਂਦੀ ਹੈ ਤੇ ਮਤਲਬ ਹੈ ਕਰਮਾਂ ਦੀ ਪਵਿੱਤਰਤਾ। ਦੁੱਧ ਕਰਮ ਫੁੰਨ ਸੁਰਤ ਸਮਾਇਣ, ਜਿੰਨੀ ਦੇਰ ਕਰਮ ਦੁੱਧ ਵਰਗੇ ਨਹੀਂ ਉਨੀ ਦੇਰ ਸੁਰਤ ਦਾ ਜਾਗ ਨਹੀਂ ਲੱਗਣਾ। ਕਰਮ ਮਾੜਾ ਹੋਵੇ ਰਾਤ ਦੀ ਨੀਂਦ ਹਰਾਮ ਹੋ ਜਾਂਦੀ ਹੈ। ਸੁਰਤ ਦੇ ਟਿਕਾਓ ਦਾ ਜਾਗ ਤਾਂ ਲੱਗਣਾ ਜੇ ਕਰਮ ਦੁੱਧ ਵਰਗਾ ਹੋਏਗਾ, ਜੇ ਭਾਂਡਾ ਸ਼ੁੱਧ ਹੋਏਗਾ। ਤੋ ਹੇ ਦਾਤਾ ਗਰੀਬ ਨੂੰ ਆ ਸੱਚੇ ਪਾਤਸ਼ਾਹ ਮਹਾਰਾਜ, ਸਾਡਾ ਤਨ ਵੀ ਨਿਰਮਲ ਹੋਵੇ, ਮਾਫੀ ਮੰਗ ਕੇ ਕਹਿੰਦਾ ਗੁਰਮੁਖੋ, ਤਨ ਦੀ ਅਰੋਗਤਾ ਮਿਲ ਸਕਦੀ ਆ ਪਾਣੀ ਨਾਲ ਨਹਾ ਕੇ, ਪਰ ਜੇ ਅਸੀਂ ਚਾਹੁੰਦੇ ਹਾਂ ਕਰਮ ਨਿਰਮਲ ਕਰਨੇ ਆ, ਤੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਿਹਾ ਤਨ ਮਨ ਨਿਰਮਲ ਹੋਵਾ ਹਰ ਵਸਿਆ ਮਨ ਆਈ। ਸ਼ਬਦੇ ਜਦੋਂ ਸ਼ਬਦੇ ਮਨ ਵਸਾਈ ਨਾ, ਉਦੋਂ ਸਾਡਾ ਜੀਵਨ ਦੇ ਕਰਮ ਤੇ ਸਾਡੀ ਵਿਚਾਰਾਂ ਦੀ ਫੁਰਨੇ ਕਿੱਥੋਂ ਤੁਰਦੇ ਆ ਜੀ, ਕਰਮ ਕਿੱਥੋਂ ਤੁਰਦੇ ਆ? ਦਾਨਿਸ਼ਵਰ ਕਹਿੰਦੇ ਆ ਬੀਜ ਤੋਂ ਬਿਨਾਂ ਰੁੱਖ ਨਹੀਂ ਹੁੰਦਾ ਤੇ ਫੁਰਨੇ ਤੋਂ ਬਿਨਾਂ ਕਰਮ ਨਹੀਂ ਹੁੰਦਾ। ਜਿੱਥੇ ਫੁਰਨੇ ਇਕੱਠੇ ਨੇ ਉਹ ਮਨ ਹੈ, ਤੇ ਜਦੋਂ ਸਰੀਰ ਉਸ ਫੁਰਨੇ ਨੂੰ ਅਮਲ ਚ ਲਿਆਂਦਾ ਉਹ ਕਰਮ ਹੈ। ਤੇ ਜੇ ਅਸੀਂ ਕਰਮ ਵੀ ਪਵਿੱਤਰ ਕਰਨਾ ਤੇ ਫੁਰਨੇ ਵੀ ਪਵਿੱਤਰ ਕਰਨੇ ਆ, ਜਿਉਂ ਜਿਉਂ ਸ਼ਬਦ ਨਾਲ ਜੁੜਾਂਗੇ ਮਨ ਧੋਵੋ ਸ਼ਬਦ ਲਾਗੂ, ਫਿਰ ਤਨ ਮਨ ਨਿਰਮਲ ਹੋਵੇਗਾ।
ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਿਆ ਸਮਾਈ।
ਜੇ ਜਿਹਦੇ ਨਾਲ ਮਨ ਰੰਗਿਆ ਜਾਣਾ ਸਾਧ ਸੰਗਤ, ਉਹ ਸ਼ਬਦ ਹੈ ਜਿੱਥੋਂ ਇਹ ਦਾਤ ਮਿਲਣੀ ਹੈ। ਤੇ ਇਹ ਸ਼ਬਦ ਦੀ ਕਮਾਈ, ਸ਼ਬਦ ਨਾਲ ਜੁੜੀ ਹੋਈ ਸੁਰਤ ਕਿੱਥੇ ਲੈ ਕੇ ਜਾਂਦੀ ਹੈ? ਵਾਹਿਗੁਰੂ ਵਿੱਚ ਸਮਾ ਜਾਂਦੇ ਨੇ ਉਹ ਜੀ, ਤੁਰਕੀ ਬਾਣੀ ਆਈ ਹੈ ਨਾ ਜੀ। ਤੇ ਫਿਰ ਇਹ ਬਾਣੀ, ਇਹ ਸ਼ਬਦ ਦੀ ਕਮਾਈ ਸਿੱਖ ਨੂੰ ਪਰਮੇਸ਼ਰ ਵਿੱਚ ਅਭੇਦ ਕਰਦੀ ਹੈ।
ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤੇ ਆਏ ਸੰਸਾਰਾ।
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਕਿੱਥੋਂ ਆਏਗੀ ਗੰਭੀਰਤਾ? ਅਸੀਂ ਕਹਿੰਦੇ ਬੰਦਾ ਗਹਿਰ ਗੰਭੀਰ ਨਹੀਂ ਹੈਗਾ, ਕਮਲਿਆਂ ਵਾਲੀਆਂ ਗੱਲਾਂ ਕਰਦਾ ਜੀ। ਬੜੀ ਵਾਰੀ ਜਜਮੈਂਟ ਕਰਦੇ ਜੀ ਲੋਕ, ਜਿੰਨੇ ਮਰਜ਼ੀ ਹੀ ਬਾਹਰੋਂ ਚਤਰ ਹੋ ਜਾਈਏ, ਜੇ ਜਿਹੜੀ ਗੈਰ ਗੰਭੀਰਤਾ ਗੁਰੂ ਨੂੰ ਪਾਉਂਦੀ ਹੈ ਉਹ ਸ਼ਬਦ ਦੀ ਕਮਾਈ ਤੋਂ ਬਿਨਾਂ ਨਹੀਂ ਆਉਣੀ। ਤੇ ਜੇ ਸ਼ਬਦ ਦੀ ਕਮਾਈ ਤੋਂ ਸਿੱਖਣੇ ਆ ਤੇ ਫਿਰ ਕਮਲੇ ਹਾਂ, ਬਿਨ ਸ਼ਬਦ ਹੈ ਜੱਗ ਬੌਰਾਨੰਗ, ਪਾਗਲ ਹੋਇਆ ਫਿਰਦਾ ਜ਼ਮਾਨਾ। ਦੁਨੀਆਂ ਦੇ ਲੋਕੋ, ਜੇ ਰੂਹਾਨੀ ਸੋਝੀ ਲੈਣੀ ਹੈ, ਜੇ ਗੈਰ ਗੰਭੀਰਤਾ ਲਿਆਉਣੀ ਹੈ ਅੰਦਰ, ਜੇ ਆਤਮ ਵਿਵੇਕ ਪ੍ਰਾਪਤ ਕਰਨਾ, ਤੇ ਗੁਰੂ ਦੇ ਸ਼ਬਦ ਨੂੰ ਚੀਨਣ ਦਾ ਯਤਨ ਕਰੋ। ਸੱਚੇ ਪਾਤਸ਼ਾਹ ਜੀ ਕਹਿੰਦੇ ਸ਼ਬਦ ਤੋਂ ਬਿਨਾਂ ਅੰਨੇ ਤੇ ਬੋਲੇ, ਨਾ ਅੱਖਾਂ ਖੁੱਲੀਆਂ ਤੇ ਨਾ ਉਹਨਾਂ ਦੇ ਕੰਨ ਸੁਣੇ ਖੁੱਲੇ, ਨਾ ਉਹਨਾਂ ਨੇ ਕੁਝ ਸੁਣਿਆ, ਨਾ ਉਹਨਾਂ ਨੇ ਕੁਝ ਦੇਖਿਆ, ਕਿੱਥੋਂ ਵਿਵੇਕ ਆਏਗਾ? ਐਸੇ ਬੰਦੇ ਧਰਤੀ ਤੇ ਕਿਉਂ ਪੈਦਾ ਹੋਏ?
ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮ ਹੈ ਵਾਰੋ ਵਾਰਾ।
ਫਿਰ ਉਹ ਲੋਕ ਰੱਬੀ ਰਸ ਤੋਂ ਸੱਖਣੇ ਨੇ, ਜੰਮਦੇ ਤੇ ਮਰਦੇ ਆ, ਆਵਾਗੌਣ ਚ ਪਏ ਹੋਏ ਆ। ਤੇ ਜਿਹੜੇ ਰਸ ਨੂੰ ਚੱਕ ਕੇ ਜੀਵਨ ਮੁਕਤ ਹੋਣਾ ਸੀ ਉਹਦੇ ਤੋਂ ਵਿਰਵੇ ਰਹਿ ਜਾਂਦੇ ਨੇ।
ਬੇਸਟਾ ਕੇ ਕੀੜੇ ਬੇਸਟਾ ਮਾਹੇ ਸਮਾਣੇ ਮਨ ਮੁਖ ਮੁਗਦ ਗੁਬਾਰਾ।
ਗੁਬਾਰ ਅੰਧਕਾਰ ਵਿੱਚ ਮਨ ਮੁਖ ਗਰਸਿਆ ਹੋਇਆ, ਸ਼ਬਦ ਦੀ ਲੋ ਤੋਂ ਸੱਖਣਾ ਹੈ। ਤੇ ਜਿਵੇਂ ਗੰਦਗੀ ਦਾ ਕੀੜਾ ਗੰਦਗੀ ਚੋਂ ਹੀ ਪੈਦਾ ਹੁੰਦਾ, ਗੰਦਗੀ ਖਾਂਦਾ ਤੇ ਗੰਦਗੀ ਚ ਹੀ ਮਰ ਜਾਂਦਾ, ਫਿਰ ਨਵੇਂ ਕੀੜੇ ਬਣਦੇ ਗਟਰ ਦੇ ਅੰਦਰ, ਏਦਾਂ ਦੀ ਉਸ ਬੰਦੇ ਦੀ ਹਾਲਤ ਹੈ। ਭਾਵੇਂ ਉਹ ਸੋਨੇ ਦੇ ਮਹਿਲਾਂ ਚ ਕਿਉਂ ਨਾ ਰਹਿ ਰਿਹਾ ਹੋਵੇ, ਉਹ ਜ਼ਿੰਦਗੀ ਵਿਸਟਾ ਦੇ ਗੰਦਗੀ ਦੇ ਕੀੜੇ ਵਰਗੀ ਹੁੰਦੀ ਹੈ।
ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਵਰ ਨਾ ਕੋਈ।
ਇਹ ਗੱਲ ਹੈ, ਅਗੰਮ ਅਗੋਚਰ ਅਲੱਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀ ਅਲ ਭਰਪੁਰ ਲੀਨਾ ਘੱਟ ਘੱਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਕੌਣ ਹੈ ਸਾਡਾ ਹੋਰ ਸਾਧ ਸੰਗਤ। ਆਪੇ ਤੂੰ ਮਤ ਦੇਣ ਵਾਲਾ ਹੈ, आपे तू कारे लाउण वाला है।
जो तुर लिखिया सो कोई ना मेटे पाई, करता करे सो होई।
ये दाता जी हाथ विच डोरी तेरे है, कलम चलाउण वाला तू है पातशाह, मेरी मत बौरी है, ते तू कृपा कर महाराज मेरे मस्तक दे लेख इदा लिख मैं चंगे पासे लग सके। यह है जोदड़ी मन की निम्रता नाल, हट त्याग के आखण जोर चुपै ना जोर, जोर ना मंगण दे ना जोर, जोर ना जीवन मरण ना जोर, जोर ना माल। हुण अंदर दे टिकाओ दी गल मेरे जोर विच नहीं है पातशाह, ते इसलिए तेरी कलम चल रही है। हे दाता मैं सरेंडर करदा, आपा अर्पण करदा, तू मेनू शुभ कारे ला।
नानक नाम वसिया मन अंतर पाई, अवर ना दूजा कोई।
और साडा कोई सहारा नहीं है, हिरदे दे अंदर तेरे नाम तो बिना होर कोई टेक नहीं है। साडी अरदास बेनती तेरे अगे है गुरसिख प्यारियो, जिंदगी दे हर कर्म वास्ते गुरु अगे अरदास कर। सवेरे दिन चढ़न तो लैके रात सौन तक जिंदगी नूं अरदास बना लिए। साहिब साडे सिर ते हाथ रखण, एक अरदास होर जरूर करियो, मैं तुहाडे चरणां च बेनती करदा। सारा पंथ यतनशील है, धरने लग रहे है, कौम दी संस्था श्रोमणी गुरुद्वारा प्रबंधक कमेटी दुनिया भर दे सिखां कोलों ऑनलाइन भी सिस्टम है कि तुसी अपने दस्तखती मुहिम चलाओ कि जेडे अन्याय हो रहा। वेखो असी भारत दे कानून नूं बचाउणा चाहुंदे हां, सिख कलंक लग रहा तुहाडे मत्थे ते, ट्रिपल ट्रिपल सजावां भोग के फिर तुसी जदों जेलां च सिख डके होए आ ते सिखां नाल वितकरा क्यों बाकियां दे नाल नहीं है, इदां हो रहा। तो जिथे बाकी सारी कौम संघर्ष कर रही है उत्थे दस्तखती मुहिम श्रोमणी गुरुद्वारा प्रबंधक कमेटी ने भी चलाई है, जिथे ये यतना च शामिल होना है। तो जिन्हें तुसी घरां च बैठे सिख हो ना जी, आप जी नूं बेनती है तुसी बाणी पढ़ के अरदास करो, जिहड़े साडे करके जां किसी होर कर्म करके परिवारां तों विछड़े। देखो कानून कहिंदा सजा हो गई, सजा मुक गई तो फिर वापस भेजो भाई, जे कुछ नहीं कर सकते। मैं भैनों तुहानू बेनती करदा, सिमरन करो, बाणी पढ़ो, ते अरदास जरूर करो, जरूर अरदास करो। बहुत सारिआं दी मजबूरी आ, उह कहिंदे जी असीं किते जा नहीं सकते, असीं कुछ कर नहीं सकते, साडे कोल अरदास दी बहुत वड्डी शक्ति है। जगत जलंदा रख लै अपनी कृपा धार, सारिआं दे घरां च खुशियां आउण, सारिआं दे घरां विच खेड़े आउण, संसार दे उत्ते चंगी हवा चले, नफरत की अग नूं ठल्लण वास्ते जे होर कुछ नहीं कर सकते ते अरदास करिए। महाराज तुहाडे सारिआं उत्ते दया करन, जरूर उस दस्तखती मुहिम का हिस्सा बनियो। तुहाडे नेड़े दे सारे गुरद्वारा साहिबाना च इतिहासक स्थानां ते उह कनोपियां लगियां होणगियां, सहयोग दिओ। जिहड़ा जिहड़ा भी कोई यतन कर रिहा सारिआं नूं मुबारक है, तां कि विछड़े हुए परिवारां दे पुत्त जिहड़े बजुर्ग हो गए, जवानियां गल गईआं, उह घरां च परत आउण। ये भी नाल बेनती है भाई, आओ सारे आखरी पंक्ति पढ़ के शुकराना करिए।
जो तुर लिखिया सो कोए ना मेटे पाई, करता करे सो होई। नानक नाम वसिया मन अंतर पाई, अवर ना दूजा कोई।
वाहेगुरु जी का खालसा, वाहेगुरु जी की फतेह।